And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਨਿਊਜ਼ ਟੇਕਵੇ ਸੈਗਮੈਂਟ ਵਿੱਚ ਹੁਣ ਵਾਸੂ ਕੁਮਾਰ ਜੀ ਸਾਡੇ ਨਾਲ ਸਟੂਡੀਓ 'ਚ ਆ ਚੁੱਕੇ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਮੈਨੂੰ ਪਤਾ ਤੁਸੀਂ ਕੱਲ੍ਹ ਕਿਉਂ ਨਹੀਂ ਆ ਸਕੇ, ਤੁਸੀਂ ਬੈਂਕ ਆਫ ਕੈਨੇਡਾ ਨੂੰ ਸਮਝਾ ਰਹੇ ਸੀ ਭਾਈ ਦੇਖ ਲਓ ਵੀ 50 ਬੇਸਿਸ ਪੁਆਇੰਟਸ ਦੀ ਕਟੌਤੀ ਕਰ ਦਿਓ, ਲੋਕੀ ਸੌਖੇ ਹੋ ਜਾਣਗੇ। ਕੱਲ੍ਹ ਤੇ ਖ਼ਬਰਾਂ ਇਹ ਵੀ ਆ ਗਈਆਂ ਸੀ ਵੀ ਹੋ ਸਕਦਾ 0.75% ਦੀ ਕਟੌਤੀ ਹੋ ਜਾਵੇ, ਉਹ ਤੁਹਾਡੀ ਗੱਲ ਨਹੀਂ ਮੰਨੀ ਉਹਨਾਂ ਨੇ।
ਮੈਂ ਉਹ ਕਹੀ ਵੀ ਨਹੀਂ ਸੀ।
ਅੱਛਾ, ਕਹੀ ਨਹੀਂ ਤੁਸੀਂ?
ਠੀਕ ਠੀਕ ਆ ਲਓ ਭਾਈ, ਉਹ ਤਾਂ ਆਪਾਂ ਐਵੇਂ ਗੱਲ ਇੱਕ ਕਹਿ ਲਓ ਫਲੋਟ ਕਰਵਾਈ ਸੀ।
ਅੱਛਾ ਅੱਛਾ,
ਵੀ 0.25% ਕਰਾ ਕੇ 0.5% ਕਰਾ ਲਾਂਗੇ, ਬਾਰਗੇਨਿੰਗ ਇੱਦਾਂ ਹੀ ਹੁੰਦੀ ਹੈ,
ਇੱਦਾਂ ਹੀ ਹੁੰਦੀ ਹੈ, ਰਾਈਟ। ਪਰ ਵਾਸੂ ਜੀ, ਜੋ ਵਟਸਐਪ ਤੇ ਸੁਣਨ ਵਾਲਿਆਂ ਦੇ ਮੈਸੇਜਿਸ ਆ ਰਹੇ ਨੇ, ਦੇਖੋ ਸੰਕੇਤ ਪਹਿਲਾਂ ਤੋਂ ਹੀ ਇਸ ਚੀਜ਼ ਦੇ ਸੀਗੇ ਕਿ ਬੈਂਕ ਆਫ ਕੈਨੇਡਾ ਵੱਲੋਂ ਅੱਜ 0.5% ਪੁਆਇੰਟ ਦੀ ਕਟੌਤੀ ਕਰ ਦਿੱਤੀ ਜਾਣੀ ਹੈ, ਕਿਉਂਕਿ ਜਿਹੜੇ ਇਕਨੋਮਿਕ ਇੰਡੀਕੇਟਰਸ ਨੇ, ਆਈ ਮੀਨ ਆਲ ਸੀਰੀਅਸਨੈਸ, ਇਹ ਗੱਲ ਸਾਨੂੰ ਪਤਾ ਹੈ ਕਿ ਇਕਨੋਮੀ ਦੇ ਵਿੱਚ ਹੁਣ ਇਸ ਕਦਰ ਸੁਸਤੀ ਪੈ ਚੁੱਕੀ ਆ, ਐਂਟਰੈਂਚ ਹੋ ਚੁੱਕੀ ਆ। ਕਈ ਮਾਹਰਾਂ ਦਾ ਇਹ ਮੰਨਣਾ ਕਿ ਬੈਂਕ ਆਫ ਕੈਨੇਡਾ ਵੱਲੋਂ ਜਿਹੜੀ ਇਹ ਕਟੌਤੀ ਵੀ ਕੀਤੀ ਗਈ ਆ ਅੱਜ, ਹੁਣ ਲੇਟ ਹੋ ਗਏ ਨੇ, ਕਿਉਂਕਿ ਕੋਈ ਵੀ ਇੰਟਰਸਟ ਰੇਟ ਦੇ ਵਿੱਚ ਅਪਵਰਡ ਜਾਂ ਡਾਊਨਵਰਡ ਮੂਵਮੈਂਟ ਜਦੋਂ ਸੈਂਟਰਲ ਬੈਂਕ ਵੱਲੋਂ ਕੀਤੀ ਜਾਂਦੀ ਆ, ਇਕਨੋਮੀ ਦੇ ਵਿੱਚ ਉਹਦਾ ਪੂਰਾ ਦਾ ਪੂਰਾ ਅਸਰ ਜਜ਼ਬ ਹੋਣ ਨੂੰ, ਐਬਜ਼ੋਰਬ ਹੋਣ ਨੂੰ ਟਾਈਮ ਲੱਗਦਾ। ਇਹ ਵੀ ਜਿਹੜੀ ਹਾਫ ਪਰਸੈਂਟੇਜ ਪੁਆਇੰਟ ਦੀ ਕਟੌਤੀ ਹੋਈ ਆ, ਇਹਦਾ ਵੀ ਜਿਹੜਾ ਇੰਪੈਕਟ ਆ ਉਹ ਇਕਨੋਮਿਕ ਨੰਬਰਸ ਦੇ ਵਿੱਚ ਇੱਦਾਂ ਨਹੀਂ ਆ ਵੀ ਰਾਤੋ ਰਾਤ ਦੇਖਣ ਨੂੰ ਮਿਲ ਜਾਏਗਾ, ਪਰ ਐਟਲੀਸਟ ਇਹ ਰਾਹਤ ਦੀ ਖਬਰ ਜ਼ਰੂਰ ਹੈ।
ਬਿਲਕੁਲ, ਅਤੇ ਵਿਜੇ ਜੀ, ਪਹਿਲਾਂ ਬੈਂਕ ਆਫ ਕੈਨੇਡਾ ਐਕਸਪੈਕਟ ਕਰ ਰਿਹਾ ਸੀ ਕਿ ਇਨਫਲੇਸ਼ਨ 2% ਵਾਲੇ ਟਾਰਗੇਟ ਤੇ ਪਹੁੰਚੇਗੀ ਅਗਲੇ ਸਾਲ ਦੇ ਅੰਤ ਤੱਕ,
ਹਾਂਜੀ
2025 ਦੇ ਅੰਤ ਤੱਕ
ਜੀ।
ਅੱਜ ਦੀ ਇਸ ਸਟੇਟਮੈਂਟ ਦੇ ਵਿੱਚ ਮੈਨੂੰ ਲੱਗਦਾ ਜੋ ਸਭ ਤੋਂ ਇੰਪੋਰਟੈਂਟ ਗੱਲ ਬੈਂਕ ਆਫ ਕੈਨੇਡਾ ਵੱਲੋਂ ਲਿਖੀ ਗਈ ਹੈ, ਉਹ ਕਹਿ ਰਹੇ ਨੇ ਕਿ ਬੈਂਕ ਨਾਓ ਐਕਸਪੈਕਟਸ ਇਨਫਲੇਸ਼ਨ ਟੂ ਰਿਮੇਨ ਕਲੋਜ਼ ਟੂ ਟਾਰਗੇਟ ਓਵਰ ਦਾ ਪ੍ਰੋਜੈਕਸ਼ਨ ਹੋਰਾਈਜ਼ਨ, ਕਿ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਹੁਣ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਇਨਫਲੇਸ਼ਨ ਟਾਰਗੇਟ ਦੇ ਨੇੜੇ ਤੇੜੇ ਰਹੇਗੀ। ਸੋ ਇਹ ਤਾਂ ਫਿਰ ਅਸੀਂ ਇੱਕ ਸਾਲ ਪਹਿਲਾਂ ਹੀ ਇਨਫਲੇਸ਼ਨ ਜਿਹੜੀ ਆ ਕੰਟਰੋਲ ਕਰ ਲਈ, ਕਿਉਂਕਿ ਜਦੋਂ ਇਨਫਲੇਸ਼ਨ ਦੇ ਨੰਬਰਸ ਆਏ ਸੀ ਕਿ 1.6% ਇਨਫਲੇਸ਼ਨ ਪਹੁੰਚ ਗਈ ਹੈ ਸਤੰਬਰ ਵਿੱਚ, ਉਦੋਂ ਸਵਾਲ ਇਹ ਸੀ ਕਿ ਕੀ ਹੁਣ ਬੈਂਕ ਆਫ ਕੈਨੇਡਾ ਇਹ ਮੰਨ ਕੇ ਚੱਲੇਗਾ ਕਿ ਕੰਸਿਸਟੈਂਟਲੀ ਇਨਫਲੇਸ਼ਨ ਇੱਥੇ ਰਹੇਗੀ। ਉਹਨਾਂ ਲਿਖਤਾ ਹੁਣ ਕਿ ਉਹ ਹੁਣ ਇਹ ਪ੍ਰੋਜੈਕਟ ਕਰ ਰਹੇ ਨੇ ਕਿ ਇਨਫਲੇਸ਼ਨ ਟਾਰਗੇਟ ਦੇ ਕੋਲ ਹੀ ਰਹਿਣੀ ਹੈ। ਸੋ ਇਹਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਫਿਰ ਸੋ ਬੈਂਕ ਦੇ ਨਾਲ ਇਹ ਵੀ ਲਿਖਿਆ ਹੀ ਹੈ ਇਹਦੇ ਵਿੱਚ, ਹੁਣ ਸਪਸ਼ਟ ਕਰਤਾ ਕਿ ਜੇਕਰ ਇਕੋਨਮੀ ਸਾਡੀ ਪ੍ਰੋਜੈਕਸ਼ਨ ਦੇ ਮੁਤਾਬਕ ਹੀ ਇਵੋਲਵ ਕਰਦੀ ਹੈ ਕਿ ਆਉਣ ਵਾਲੇ ਵੀ ਜਿਹੜੇ ਸਮੇਂ ਦੇ ਵਿੱਚ ਆਰਥਿਕਤਾ ਦੇ ਹਾਲਾਤ ਉਸੇ ਤਰ੍ਹਾਂ ਰਹਿੰਦੇ ਨੇ ਜੋ ਬੈਂਕ ਐਕਸਪੈਕਟ ਕਰ ਰਿਹਾ, ਤਾਂ ਫਿਰ ਕਹਿੰਦੇ ਵੀ ਆਰ ਐਕਸਪੈਕਟਿੰਗ ਫਰਦਰ ਰੇਟ ਕੱਟਸ, ਵੀ ਐਕਸਪੈਕਟ ਟੂ ਰਿਡਿਊਸ ਰੇਟ ਫਰਦਰ, ਪਰ ਉਹਦੀ ਜਿਹੜੀ ਟਾਈਮਿੰਗ ਹੋਏਗੀ, ਉਹਦੀ ਇੰਟੈਂਸਿਟੀ ਹੋਏਗੀ, ਕਹਿੰਦੇ ਉਹ ਡਿਪੈਂਡ ਕਰੇਗੀ ਕਿ ਜਿਹੜੇ ਜਿਹੜੇ ਕੋਈ ਡੇਟਾ ਸੈਟਸ ਆਉਂਦੇ ਰਹਿਣਗੇ ਉਹਨਾਂ ਦੇ ਮੁਤਾਬਕ ਹੋਏਗਾ, ਪਰ ਹੋਰ ਰੇਟ ਕੱਟਸ ਵੀ ਹੋਣਗੇ ਤੇ ਇਨਫਲੇਸ਼ਨ ਦਾ ਜਿਹੜਾ ਰੇਟ ਆ ਉਹ ਹੁਣ ਐਕਸਪੈਕਟ ਕਰ ਰਿਹਾ ਬੈਂਕ ਆਫ ਕੈਨੇਡਾ ਕਿ ਉਹ ਟਾਰਗੇਟ ਦੇ ਕੋਲ ਹੀ ਰਹੇਗਾ।
ਜਿਹੜਾ ਵਾਸੂ ਜੀ ਸਤੰਬਰ ਦਾ ਨੰਬਰ ਆਇਆ ਸੀ 1.6% ਇਨਫਲੇਸ਼ਨ, ਇਕਦਮ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹਦੇ ਪਿੱਛੇ ਦੇਖੋ ਇੱਕ ਵੱਡਾ ਰੀਜ਼ਨ ਸੀ ਕਿ ਗੈਸ ਦੀਆਂ ਕੀਮਤਾਂ ਸਤੰਬਰ ਦੇ ਵਿੱਚ ਐਜ਼ ਕੰਪੇਅਰ ਟੂ ਲਾਸਟ ਈਅਰ ਕਾਫੀ ਘੱਟ ਗਈਆਂ ਸੀ। ਅਸ ਰੀਡਿੰਗ ਐਨ ਆਰਟੀਕਲ ਇੱਕ ਇਕੋਨੋਮਿਸਟ ਨੇ ਲਿਖਿਆ ਹੋਇਆ, ਉਹ ਕਹਿੰਦੇ ਵੀ ਚਲੋ ਗੈਸ ਦੀਆਂ ਕੀਮਤਾਂ ਬਾਰੇ ਗੱਲ ਹੋ ਗਈ, ਇਨਫਲੇਸ਼ਨ 1.6% ਤੇ ਆ ਗਈ, ਉਹ ਆਪਣੇ ਆਪ ਦੇ ਵਿੱਚ ਜਦੋਂ ਹੈਡਲਾਈਨ ਇਨਫਲੇਸ਼ਨ ਦਾ ਨੰਬਰ ਜੇ ਬੈਂਕ ਆਫ ਕੈਨੇਡਾ ਦੇ ਟਾਰਗੇਟ ਤੋਂ ਥੱਲੇ ਆ ਤਾਂ ਉਹ ਇਸ ਗੱਲ ਦੀ ਗਵਾਹੀ ਭਰਦਾ ਕਿ ਇਕੋਨਮੀ ਦੇ ਵਿੱਚ ਸੁਸਤੀ ਬਹੁਤ ਆ। ਪਰ ਕਹਿੰਦੇ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਮਲਟੀਪਲ ਕੁਆਟਰਸ ਤੋਂ ਬਣਿਆ ਹੋਇਆ ਇਨਫਲੇਸ਼ਨ ਨੂੰ ਹੁਲਾਰਾ ਦੇਣ ਵਾਲਾ ਸਭ ਤੋਂ ਵੱਡਾ ਫੈਕਟਰ ਕੀ ਰਿਹਾ ਹੈ, ਹਾਊਸਿੰਗ ਕੋਸਟਸ, ਜਿਹਦੇ ਵਿੱਚ ਆਹ ਮੋਰਗੇਜ ਇੰਟਰਸਟ ਕੋਸਟ ਤੇ ਫਿਰ ਰੈਂਟ। ਮੋਰਗੇਜ ਇੰਟਰਸਟ ਕੋਸਟ ਜਿਸ ਅਨੁਪਾਤ ਦੇ ਵਿੱਚ ਵਧੀ ਉਸੇ ਮੁਤਾਬਕ ਕਿਰਾਏ ਵੀ ਵਧੇ। ਆਫਕੋਰਸ ਕਿਰਾਏ ਵਧਣ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਡਿਮਾਂਡ ਬਹੁਤ ਜ਼ਿਆਦਾ ਸੀ, ਘਰਾਂ ਦੀ ਸਪਲਾਈ ਉਨੀ ਘੱਟ ਸੀ। ਉਹਨਾਂ ਨੇ ਵਾਸੂ ਜੀ ਆਪਣੇ ਆਰਟੀਕਲ 'ਚ ਇਹ ਲਿਖਿਆ ਸੀ ਕਿ ਜੇ ਤੁਸੀਂ ਹਾਊਸਿੰਗ ਕੋਸਟ ਨੂੰ ਮਨਫੀ ਕਰਕੇ ਸਤੰਬਰ ਵਾਲੀ ਇਨਫਲੇਸ਼ਨ ਵੇਖਦੇ ਹੋ ਤਾਂ ਉਹ ਸਿਰਫ 0.4% ਆ, 0.5% ਤੋਂ ਵੀ ਘੱਟ ਆ। ਸੋ ਅੱਧਾ ਪਰਸੈਂਟ, ਉਹ ਤਾਂ ਕਹਿੰਦੇ ਕਿ ਜੇ ਹੁਣ ਹਾਲਾਤ ਇਹੋ ਰਹਿੰਦੇ ਨੇ ਕਿ 1.6 ਵਾਲਾ ਨੰਬਰ ਵੀ ਕਿਉਂ ਪਹੁੰਚਿਆ, ਕਿਉਂਕਿ ਹਾਊਸਿੰਗ ਕੋਸਟ ਵਧੀ ਹੋਈ ਆ। ਇਹਦਾ ਮਤਲਬ ਇਹ ਕਿ ਜਿਹੜੀ ਬਾਕੀ ਦੀ ਇਕੋਨਮੀ ਆ ਉਹਦੇ ਵਿੱਚ ਸੁਸਤੀ ਬਹੁਤ ਜ਼ਿਆਦਾ। ਕਿਤੇ ਇੱਦਾਂ ਨਾ ਹੋਵੇ ਕਿ ਜੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਦੇ ਵਿੱਚ ਅਜੇ ਵੀ ਕੋਈ ਆਨਾਕਾਨੀ ਕੀਤੀ ਜਾਂਦੀ ਆ ਜਾਂ ਹੋਰ ਤੇਜ਼ੀ ਨਾਲ ਵਿਆਜ ਦਰਾਂ 'ਚ ਕਟੌਤੀ ਨਹੀਂ ਕੀਤੀ ਜਾਂਦੀ ਤਾਂ ਇਕੋਨਮੀ ਡਿਫਲੇਸ਼ਨ ਵੱਲ ਨਾ ਚਲੀ ਜਾਵੇ, ਵੀ ਉੱਧਰਲੇ ਪਾਸੇ ਦੇ ਵੀ ਹਾਲਾਤ ਬਣੇ ਹੋਏ ਨੇ। ਪਰ ਅੱਜ ਇਸੇ ਕਰਕੇ 0.5% ਦੀ ਕਟੌਤੀ ਕਰ ਦਿੱਤੀ ਗਈ ਆ। ਬੈਂਕ ਆਫ ਕੈਨੇਡਾ ਦੀ ਅਗਲੀ ਮੀਟਿੰਗ 11 ਦਸੰਬਰ ਨੂੰ ਆ। ਹੁਣ 11 ਦਸੰਬਰ ਨੂੰ ਵੀ ਕਈਆਂ ਦਾ ਇਹ ਮੰਨਣਾ ਕਿ ਜੋ ਇਸ ਵੇਲੇ ਇੰਡੀਕੇਟਰਸ ਹੈਗੇ ਨੇ ਉਹਦੇ ਆਧਾਰ 'ਤੇ ਅਨਦਰ ਹਾਫ ਪਰਸੈਂਟੇਜ ਪੁਆਇੰਟ ਇੰਟਰਸਟ ਰੇਟ ਕੱਟ ਇਜ਼ ਔਨ ਦਾ ਕਾਰਡਸ। ਪਰ ਅਮਰੀਕਾ ਕੀ ਕਰਦਾ ਕੁਝ ਹੱਦ ਤੱਕ ਉਹ ਵੀ ਫੈਕਟਰ ਇਨ ਕਰਨਾ ਪੈਣਾ ਵਾ ਸੋਜੀ।
ਮਨੀ ਮਾਰਕੀਟਸ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ 25% ਚਾਂਸ ਹੈ ਕਿ 11 ਦਸੰਬਰ ਨੂੰ ਵੀ 50 ਪੁਆਇੰਟਸ ਦਾ ਕੱਟ ਹੋਏਗਾ
ਜੀ।
ਸੋ 100% ਚਾਂਸ ਹੈ ਕਿ ਰੇਟ ਕੱਟ ਹੋਣਾ ਹੀ ਹੈ, 25 ਪੁਆਇੰਟਸ ਦਾ ਕੱਟ ਜਿਹੜਾ ਉਹ 100% ਫੈਕਟਰਡ ਇਨ ਹੈ। 50 ਪੁਆਇੰਟਸ ਦੇ ਕੱਟ ਦੇ ਵੀ 25% ਚਾਂਸ ਐਜ਼ ਆਫ ਟੂਡੇ ਹੈਗੇ ਨੇ
ਜੀ।
ਸੋ ਵਿਜੇ ਜੀ ਇਹ ਸਾਰੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬੜੀ, ਕਿਉਂਕਿ ਅੱਜ ਮੋਨਿਟਰੀ ਪਾਲਿਸੀ ਰਿਪੋਰਟ ਵੀ ਨਾਲ ਆਈ
ਹੈ।
ਸੋ ਇੰਟਰਸਟਿੰਗ ਇਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਨੇ ਅੱਜ। ਸੋ ਸ਼ੁਰੂਆਤ ਤੋਂ ਹੀ ਸ਼ੁਰੂਆਤ ਕਰਦੇ ਹਾਂ
ਜੀ ਜੀ ਬਿਲਕੁਲ।
ਸੋ ਪਹਿਲਾਂ ਇਹਨਾਂ ਨੇ ਇਹ ਕਿਹਾ ਕਿ ਅਸੀਂ ਫੈਸਲਾ ਕਰ ਲਿਆ ਕਿ ਰੇਟ ਕਾਰਡ ਜਿਹੜਾ ਹੈ ਉਹ 50 ਪੁਆਇੰਟਸ ਦਾ ਹੋਏਗਾ। ਸੋ ਉਹਦੇ ਨਾਲ ਓਵਰਨਾਈਟ ਜਿਹੜਾ ਲੈਂਡਿੰਗ ਰੇਟ ਆ ਉਹ 4.5% ਹੋ ਗਿਆ, 4.25% ਤੇ ਸੀ, ਤੇ ਉਹਦੇ ਨਾਲ ਪ੍ਰਾਈਮ ਲੈਂਡਿੰਗ ਰੇਟ ਉਹ ਹੁਣ 5.95% ਹੋ ਗਿਆ।
ਬੜੇ ਚਿਰਾਂ ਬਾਅਦ ਬਸ ਜੀ 6% ਤੋਂ ਥੱਲੇ ਆਇਆ ਹੈ। ਜਿਹੜੀਆਂ ਵੇਰੀਏਬਲ ਰੇਟ ਮੋਰਗੇਜਸ ਨੇ, ਲਾਈਨਸ ਆਫ ਕ੍ਰੈਡਿਟ ਨੇ, ਉਹਨਾਂ ਦਾ ਜਿਹੜਾ ਆਪਣਾ ਜਿਹੜਾ ਮੈਂ ਤੇ ਤੁਸੀਂ ਤੇ ਬਾਕੀ ਆਮ ਲੋਕ ਜਿਹੜਾ ਕਰਜ਼ਾ ਆਪਾਂ ਵਿਆਜ ਪੇ ਕਰਦੇ ਹਾਂ ਉਹ ਪ੍ਰਾਈਮ ਲੈਂਡਿੰਗ ਰੇਟ ਨਾਲ ਬੰਨਿਆ ਹੁੰਦਾ। ਸੋ 5.95% ਹੁਣ ਉਹ ਪ੍ਰਾਈਮ ਲੈਂਡਿੰਗ ਰੇਟ ਹੁਣ ਆ ਗਿਆ ਹੋਇਆ।
ਤੇ ਗਲੋਬਲ ਇਕਨੋਮੀ ਬਾਰੇ ਇਹਨਾਂ ਨੇ ਕਿਹਾ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਅਗਲੇ 2 ਸਾਲਾਂ 3% ਗਰੋਥ ਹੋਏਗੀ। US ਦੀ ਗਰੋਥ ਐਕਸਪੈਕਟੇਸ਼ਨ ਨਾਲੋਂ ਜ਼ਿਆਦਾ ਸਟਰੋਂਗ ਹੋਏਗੀ ਤੇ ਚਾਈਨਾ ਦੀ ਗਰੋਥ ਕਹਿੰਦੇ ਉਹ ਅਜੇ ਵੀ ਉਹ ਮੱਠੀ ਪਈ ਹੋਈ ਹੈ
ਜੀ।
ਤੇ ਯੂਰੋ ਏਰੀਆ ਦੇ ਵਿੱਚ, ਯੂਰਪ ਦੇ ਵਿੱਚ ਗਰੋਥ ਕਹਿੰਦੇ ਥੋੜ੍ਹੀ ਜਿਹੀ ਧੀਮੀ ਰਫ਼ਤਾਰ ਤੇ ਸੀ, ਪਰ ਉਹ ਐਕਸਪੈਕਟ ਕਰ ਰਹੇ ਨੇ ਕਿ ਮੋਡਸਟਲੀ ਉਹ ਰਿਕਵਰ ਕਰਨੀ ਸ਼ੁਰੂ ਕਰੇਗੀ।
ਔਨ ਦੀ ਇਸ਼ੂ ਆਫ ਚਾਈਨਾ, ਮਾਸਟਰ ਜੀ ਚਾਈਨਾ ਦੀ ਗਵਰਨਮੈਂਟ ਵੱਲੋਂ ਵੀ ਪਿਛਲੇ ਮਹੀਨੇ ਦੌਰਾਨ ਕਾਫੀ ਵੱਡੇ ਸਟਿਮੂਲਸ ਦਿੱਤੇ ਗਏ ਨੇ ਉੱਥੋਂ ਦੀ ਇਕਾਨਮੀ ਨੂੰ ਹੁਲਾਰਾ ਦੇਣ ਦੇ ਵਾਸਤੇ। ਸੋ ਉਹ ਕੀ ਭੂਮਿਕਾ ਨਿਭਾਉਂਦੇ ਨੇ, ਉੱਥੋਂ ਦਾ ਰੀਅਲ ਇਸਟੇਟ ਸੈਕਟਰ ਇੱਕ ਵਾਰ ਮੁੜ ਤੋਂ ਤੁਰ ਪਿਆ, ਕਿਉਂਕਿ ਉੱਥੇ ਜਿਹੜੀ ਲੈਂਡਿੰਗ ਦੇ ਰੂਲਸ ਨੇ ਚਾਈਨਾ ਦੀ ਸਰਕਾਰ ਨੇ ਕੁਝ ਈਜ਼ ਅਪ ਕੀਤੇ ਨੇ ਪਿਛਲੇ ਹਫ਼ਤਿਆਂ ਦੌਰਾਨ, ਉਹਦੇ ਕਰਕੇ ਜਿਹੜੀ ਹੁਣ ਚਾਈਨੀਜ਼ ਇਕਾਨਮੀ ਆ ਉਹਦੇ ਵਿੱਚ ਵੀ ਬੂਸਟ ਆਉਣ ਦੇ ਆਸਾਰ ਹੈਗੇ ਨੇ, ਕਿਉਂਕਿ ਰੀਅਲ ਇਸਟੇਟ ਸੈਕਟਰ ਚਾਈਨਾ ਦੀ ਦੇਖੋ ਬਹੁਤ ਵੱਡੀ ਵਿਸਥਾਰਤ ਇਕਾਨਮੀ ਹੈ ਜਿਹਦੇ ਵਿੱਚ ਮੈਨੂਫੈਕਚਰਿੰਗ ਇੱਕ ਬਹੁਤ ਵੱਡਾ ਰੋਲ ਨਿਭਾਉਂਦੀ ਆ, ਪਰ ਰੀਅਲ ਇਸਟੇਟ ਇਜ਼ ਆਲਸੋ ਅ ਸਿਗਨੀਫੀਕੈਂਟ ਪੋਰਸ਼ਨ ਆਫ ਦੇਅਰ ਓਵਰਆਲ ਜੀ ਡੀ ਪੀ। ਅਤੇ ਜੇ ਰੀਅਲ ਇਸਟੇਟ ਵੱਧਦੀ ਆ ਤਾਂ ਜਿਹੜੀ ਇਹ ਇਕਨੋਮਿਕ ਗਰੋਥ ਹੈ ਉਹ ਚਾਈਨਾ ਦੇ ਵਿੱਚ ਵੀ ਉਹਨੂੰ ਹੁਲਾਰਾ ਮਿਲਣ ਦੇ ਪੂਰੇ ਚਾਂਸਿਸ ਨੇ।
ਪਰ ਬੈਂਕ ਆਫ ਕੈਨੇਡਾ ਇਹੀ ਕਹਿ ਰਿਹਾ ਕਿ ਜਿਹੜੀ ਉਹਦੀ ਚਾਈਨਾ ਦੀ ਆਊਟਲੁੱਕ ਹੈ ਉਹ ਇਟ ਰਿਮੇਨਸ ਸਬਡਿਊਡ, ਐਕਸਪੈਕਟ ਨਹੀਂ ਕਰ ਰਹੇ ਕਿ ਬਹੁਤਾ ਕੋਈ ਉੱਥੇ ਹੁਲਾਰਾ ਆਏਗਾ। ਤੇ ਗਲੋਬਲ ਇਨਫਲੇਸ਼ਨ ਕਹਿ ਰਹੇ ਨੇ ਕਿ ਐਡਵਾਂਸ ਕੰਟਰੀਜ਼ ਦੇ ਵਿੱਚ ਹੁਣ ਘਟੀ ਹੈ ਤੇ ਸੈਂਟਰਲ ਬੈਂਕ ਦੇ ਟਾਰਗੇਟਸ ਦੇ ਨੇੜੇ ਤੇੜੇ ਆ। ਗਲੋਬਲ ਫਾਈਨੈਂਸ਼ੀਅਲ ਕੰਡੀਸ਼ਨਸ ਵੀ ਕਹਿੰਦੇ ਜੁਲਾਈ ਤੋਂ ਲੈ ਕੇ ਹੁਣ ਤੱਕ ਥੋੜੀਆਂ ਈਜ਼ਡ ਹੋਈਆਂ ਨੇ,
ਬਿਹਤਰ ਹੋਈਆਂ
ਨੇ। ਤੇ ਗਲੋਬਲ ਆਇਲ ਪ੍ਰਾਈਸਿਸ ਜੋ ਕਹਿੰਦੇ ਸਾਡੀ ਜੁਲਾਈ ਦੀ ਮੋਨਿਟਰੀ ਪਾਲਿਸੀ ਰਿਪੋਰਟ ਸੀ ਉਸ ਤੋਂ $10 ਤਕਰੀਬਨ ਕਹਿੰਦੇ ਘੱਟ ਹੈ। ਸੋ ਗੈਸੋਲੀਨ ਦੀ ਕੀਮਤ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਇਨਫਲੇਸ਼ਨ ਸਾਰੀ ਕੰਟਰੋਲ ਹੋਈ ਹੈ। ਫਿਰ ਕੈਨੇਡੀਅਨ ਜੀ ਡੀ ਪੀ ਬਾਰੇ ਕਹਿ ਰਹੇ ਨੇ ਕਿ ਪਹਿਲੇ ਹਾਫ ਦੇ ਵਿੱਚ, ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ 2% ਗਰੋਥ ਹੋਈ ਹੈ, ਸੈਕਿੰਡ ਹਾਫ ਦੇ ਵਿੱਚ ਇਹ 2% ਦੀ ਗਰੋਥ ਐਕਸਪੈਕਟ ਕਰ ਰਹੇ ਨੇ।
ਸੈਕਿੰਡ ਹਾਫ ਦੇ ਵਿੱਚ ਗਰੋਥ ਫਸਟ ਹਾਫ ਨਾਲੋਂ ਘੱਟ ਰਹਿਣੀ ਇਹ ਆਪਣੇ ਆਪ ਦੇ ਵਿੱਚ ਚਿੰਤਾ ਵਾਲੀ ਗੱਲ ਆ ਬਸੋ ਜੀ। ਸੈਕਿੰਡ ਹਾਫ ਆਮ ਤੌਰ 'ਤੇ ਐਕਟੀਵਿਟੀ ਦੇ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਬਿਜ਼ੀ ਹੋਇਆ ਕਰਦਾ। ਸੈਕਿੰਡ ਹਾਫ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਰੀਟੇਲ ਸੈਕਟਰ ਆ, ਜਿਹੜਾ ਟ੍ਰੇਡਿੰਗ ਸੈਕਟਰ ਆ, ਕਿਉਂਕਿ ਤਿਉਹਾਰ ਦਾ ਸੀਜ਼ਨ, ਈਅਰ ਐਂਡ ਸੀਜ਼ਨ, ਇਹਦੇ ਵਿੱਚ ਐਕਟੀਵਿਟੀ ਆਮ ਤੌਰ 'ਤੇ ਜ਼ਿਆਦਾ ਹੋਇਆ ਕਰਦੀ ਆ।
ਬਿਲਕੁਲ।
ਉਹਦੇ ਵਿੱਚ ਸੈਕਿੰਡ ਹਾਫ ਦੇ ਵਿੱਚ ਕੈਨੇਡੀਅਨ ਇਕਾਨਮੀ ਦੀ ਗਰੋਥ ਦਾ ਨੰਬਰ ਫਸਟ ਹਾਫ ਦੇ ਨਾਲੋਂ ਵੀ ਨੀਵੇਂ ਪੱਧਰ 'ਤੇ ਰਹਿਣਾ ਉਹ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਉਹੀ ਜਿਹੜੀ ਇਕਾਨਮੀ ਦੇ ਵਿੱਚ ਆਪਾਂ ਸੁਸਤੀ ਦੀ ਗੱਲ ਕਰ ਰਹੇ ਹਾਂ ਕਿ ਉਹ ਕਿਸ ਕਦਰ ਹੁਣ ਅੱਗੇ ਅੱਗੇ ਵੱਧਦੀ ਜਾ ਰਹੀ ਆ। ਇਹਦੇ 'ਚ ਪਾਸੋ ਜੀ ਕੰਜ਼ਮਪਸ਼ਨ ਪੈਟਰਨ ਦੀ ਉਹਨਾਂ ਨੇ ਗੱਲ ਕੀਤੀ ਵੀ ਕੰਜ਼ਮਪਸ਼ਨ ਭਾਵੇਂ ਓਵਰਆਲ ਨੰਬਰ ਜੇ ਵੇਖੋਗੇ ਉਹ ਤੁਹਾਨੂੰ ਲੱਗੇਗਾ ਵੀ ਕੰਜ਼ਮਪਸ਼ਨ ਵੱਧਦੀ ਪਈ ਆ, ਪਰ ਜੇ ਪਰ ਕੈਪੀਟਾ ਹਿਸਾਬ ਨਾਲ ਵੇਖੀਏ ਕਿ ਜਿੰਨੀ ਸਾਡੀ ਟੋਟਲ ਆਬਾਦੀ ਆ ਪਰ ਕੈਪੀਟਾ ਕੰਜ਼ਮਪਸ਼ਨ ਦੇ ਵਿੱਚ ਗਿਰਾਵਟ ਆਈ ਆ। ਐਕਸਪੋਰਟਸ ਵਧੇ ਨੇ ਪਰ ਐਕਸਪੋਰਟਸ ਵਧਣ ਦਾ ਕਾਰਨ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਜਦ ਤੋਂ ਖੁੱਲ੍ਹੀ ਆ ਉਹਦੇ ਕਰਕੇ ਸਾਡੇ ਆਇਲ ਐਕਸਪੋਰਟਸ ਵੱਧ ਗਏ ਨੇ। ਸੋ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਜਦੋਂ ਕਦੇ ਇਸ ਤਰ੍ਹਾਂ ਦਾ ਕੋਈ ਐਨਰਜੀ ਰਿਲੇਟਿਡ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਂਦਾ ਉਹਦਾ ਓਵਰਆਲ ਇਕਾਨਮੀ ਦੇ ਵਿੱਚ ਕਿਸ ਤਰ੍ਹਾਂ ਇੱਕ ਪੋਜ਼ਿਟਿਵ ਤੇ ਇੱਕ ਸਕਾਰਾਤਮਕ ਅਸਰ ਪੈਂਦਾ।
ਬਿਲਕੁਲ। ਤੇ ਇਹਨਾਂ ਨੇ ਨਾਲ ਲੇਬਰ ਮਾਰਕੀਟ ਬਾਰੇ ਲਿਖਿਆ ਕਿ ਲੇਬਰ ਮਾਰਕੀਟ ਰਿਮੇਨਸ ਸੌਫਟ, ਅਨਇੰਪਲੋਇਮੈਂਟ ਰੇਟ ਸਪਟੈਂਬਰ ਦੇ ਵਿੱਚ ਬੇਰੋਜ਼ਗਾਰੀ ਦਰ 6.5% ਤੇ ਸੀ।
ਹਾਂਜੀ ਹਾਂਜੀ।
ਤੇ ਜਨਸੰਖਿਆ ਦੇ ਵਿੱਚ ਕਹਿੰਦੇ ਵਾਧਾ ਹੋ ਰਿਹਾ ਉਹਦੇ ਕਰਕੇ ਲੇਬਰ ਫੋਰਸ ਦੇ ਵਿੱਚ ਵਾਧਾ ਹੋ ਰਿਹਾ, ਪਰ ਹਾਇਰਿੰਗ ਕਹਿੰਦੇ ਉਹ ਮੋਡਸਟ ਹੈ, ਹਾਇਰਿੰਗ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ
ਕਿਉਂਕਿ ਇਕਨੋਮੀ ਸਸਤਾ।
ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਤੇ ਜਿਹੜੇ ਨਵੇਂ ਆਏ ਲੋਕ ਨੇ, ਨਿਊ ਕਮਰਸ ਨੇ, ਕਹਿੰਦੇ ਉਹ ਪਰਟੀਕੂਲਰਲੀ ਅਫੈਕਟ ਹੋ ਰਹੇ ਨੇ, ਉਹਨਾਂ ਦੇ ਉੱਤੇ ਜ਼ਿਆਦਾ ਮਾੜਾ ਪ੍ਰਭਾਵ ਪੈ ਰਿਹਾ।
ਜਦੋਂ ਵੀ ਵਾਸੂ ਜੀ ਜੋਬ ਨੰਬਰਸ ਆਉਂਦੇ ਨੇ ਸਟੇਟ ਕੈਨੇਡਾ ਦੇ, ਉਹਨਾਂ ਰਿਪੋਰਟਾਂ ਦੇ ਵਿੱਚ ਇਹ ਚੀਜ਼ਾਂ ਦੀ ਝਲਕ ਪੈਂਦੀ ਆ। ਅਸੀਂ ਵੇਖਦੇ ਹਾਂ ਕਿ ਜਿਹੜਾ ਯੂਥ ਹੈ, ਅਸੀਂ ਇਸੇ ਸਾਲ ਗੱਲ ਕੀਤੀ ਸੀ ਮੇਰੇ ਖਿਆਲ ਪਿਛਲੀ ਜੋਬਸ ਰਿਪੋਰਟ ਦੇ ਵਿੱਚ ਹੀ ਕਿ ਜਿਹੜੀ ਆਹ ਲੰਘੀ ਸਮਰ ਹੈ, ਜਿਹੜਾ ਆਹ ਗਰਮੀਆਂ ਦਾ ਮਹੀਨਾ ਰਿਹਾ, ਜਿਹੜੇ ਸਟੂਡੈਂਟਸ ਨੇ, ਨੋਟ ਜਸਟ ਇੰਟਰਨੈਸ਼ਨਲ ਸਟੂਡੈਂਟਸ, ਕਿਉਂਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਵਿਦਿਆਰਥੀ ਫੁੱਲ ਟਾਈਮ ਕੰਮ ਕਰਦੇ ਨੇ ਤਾਂ ਕਿ ਥੋੜੇ ਪੈਸੇ ਜੁੜ ਜਾਣ, ਬਾਕੀ ਸਾਲ ਆਪਣੀ ਫੀਸਾਂ ਤਾਰ ਸਕਣ। ਜਿਹੜੀ ਇਹ ਵਾਲੀਆਂ ਗਰਮੀਆਂ ਸੀਗੀਆਂ 2024 ਵਾਲੀਆਂ, ਇਹ ਸਮਰ ਦੀ ਰੁੱਤ ਸਟੂਡੈਂਟਸ ਵਾਸਤੇ ਜੋਬ ਲੱਭਣ ਦੇ ਪੁਆਇੰਟ ਆਫ ਵਿਊ ਤੋਂ ਸਭ ਤੋਂ ਜ਼ਿਆਦਾ ਮੁਸ਼ਕਲ ਰਹੀ ਆ ਪਿਛਲੇ ਕਈ ਸਾਲਾਂ ਦੇ ਵਿੱਚ, ਵਿਦ ਦੀ ਐਕਸੈਪਸ਼ਨ ਆਫ ਦਾ ਈਅਰ 2020 ਜਿਹੜਾ ਕਿ ਪੈਂਡੈਮਿਕ ਵਾਲਾ ਸਾਲ ਸੀ।
ਵੇਜਿਸ ਦੇ ਵਿੱਚ ਇਹ ਕਹਿ ਰਹੇ ਨੇ ਵਾਧਾ ਹੋ ਰਿਹਾ ਪਰ ਪ੍ਰੋਡਕਟਿਵਿਟੀ ਦੇ ਵਿੱਚ ਉਹਨਾਂ ਵਾਧਾ ਨਹੀਂ ਹੋ ਰਿਹਾ
ਜੀ।
ਸੋ ਵੇਜ ਗਰੋਥ ਦੇ ਵਿੱਚ ਵਾਧਾ ਜ਼ਿਆਦਾ, ਪ੍ਰੋਡਕਟਿਵਿਟੀ ਦੇ ਵਿੱਚ ਘੱਟ, ਤੇ ਨਾਲ ਇਹ ਕਹਿ ਰਹੇ ਨੇ ਓਵਰਆਲ ਇਕਨੋਮੀ ਐਕਸੈਸ ਸਪਲਾਈ ਸਟੇਟ ਦੇ ਵਿੱਚ ਅਜੇ ਵੀ ਹੈਗੀ ਹੈ। ਸੋ ਹੁਣ ਇਹ ਜੀ ਡੀ ਪੀ ਫੋਰਕਾਸਟ ਬਾਰੇ ਕਹਿ ਰਹੇ ਨੇ ਕਿ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੀ ਡੀ ਪੀ ਦੀ ਫੋਰਕਾਸਟ ਜਿਹੜੀ ਆ ਉਹ ਸਟਰੈਂਥਨ ਹੋਏਗੀ, ਜੀ ਡੀ ਪੀ ਵਧੇਗੀ ਹੌਲੀ ਹੌਲੀ, ਕਹਿੰਦੇ ਉਹਦੇ ਜਿਹੜੇ ਕਹਿ ਲਓ ਕਿ ਥੋੜ੍ਹੀ ਪੋਜ਼ਿਟਿਵਿਟੀ ਆਏਗੀ।
ਉਹਦਾ ਇੱਕ ਰੀਜ਼ਨ ਇਹ ਵੀ ਹੋਏਗਾ ਕਿ ਵਿਆਜ ਦਰਾਂ ਦੇ ਵਿੱਚ ਹੋਈ ਕਟੌਤੀ ਉਹਦੇ ਇਕਨੋਮਿਕ ਐਕਟੀਵਿਟੀ ਨੂੰ ਹੁਲਾਰਾ ਦੇਵੇਗੀ, ਐਕਸਪੈਕਟੇਸ਼ਨ ਇਹ ਆ।
ਤੇ ਪਰ ਕੈਪੀਟਲ ਸਪੈਂਡਿੰਗ ਦੇ ਵਿੱਚ ਵੀ ਕਹਿੰਦੇ ਨਾਲ ਨਾਲ ਹੌਲੀ ਹੌਲੀ ਵਾਧਾ ਹੋਏਗਾ, ਤੇ ਪਾਪੂਲੇਸ਼ਨ ਗਰੋਥ ਦੀ ਜਿਹੜੀ ਪ੍ਰੋਜੈਕਸ਼ਨ ਆ ਕਹਿੰਦੇ ਉਹ ਵੀ ਹੌਲੀ ਹੌਲੀ ਸਲੋ ਡਾਊਨ ਹੋ ਰਹੀ ਹੈ,
ਕਿਉਂਕਿ
ਟੈਂਪਰਰੀ ਰੈਜੀਡੈਂਟ ਦੀ ਸੰਖਿਆ ਘਟਾਉਣੀ ਆ ਫੈਡਰਲ ਸਰਕਾਰ ਨੇ, ਇਮੀਗ੍ਰੇਸ਼ਨ ਦੇ ਉੱਤੇ ਰਿਸਟ੍ਰਿਕਸ਼ਨ ਲੱਗ ਰਹੀਆਂ ਨੇ। ਸੋ ਕਹਿੰਦੇ ਇੱਕ ਤਾਂ ਜਨਸੰਖਿਆ ਥੋੜੀ ਥੋੜੀ ਘਟੇਗੀ, ਮਤਲਬ ਜਿਹੜੀ ਉਹ ਗਰੋਥ ਹੋ ਰਹੀ ਹੈ ਗਰੋਥ ਦੀ ਰਫਤਾਰ ਘਟੇਗੀ,
ਜੀ ਜੀ ਜੀ,
ਤੇ ਨਾਲ ਪਰ ਕੈਪੀਟਲ ਸਪੈਂਡਿੰਗ ਥੋੜੀ ਵਧੇਗੀ। ਕਹਿੰਦੇ ਇਹ ਵੀ ਕਾਰਨ ਹੈ ਕਿ ਸਾਡੀ ਜਿਹੜੀ ਜੀ ਡੀ ਪੀ ਗਰੋਥ ਦੀ ਫੋਰਕਾਸਟ ਹੈ
ਬਿਲਕੁਲ
ਉਹ ਥੋੜੀ ਪੋਜ਼ਿਟਿਵ ਹੋਣ ਦੇ ਆਸਾਰ ਨੇ ਆਉਣ ਵਾਲੇ ਸਮੇਂ ਵਿੱਚ। ਰੈਜ਼ੀਡੈਂਸ਼ੀਅਲ ਇਨਵੈਸਟਮੈਂਟ ਗਰੋਥ ਵੀ ਕਹਿੰਦੇ ਵਧੇਗੀ, ਕਿ ਲੋਕ ਘਰਾਂ ਦੇ ਵਿੱਚ ਕਹਿੰਦੇ ਜ਼ਿਆਦਾ ਇਨਵੈਸਟ ਕਰਨਗੇ, ਡਿਮਾਂਡ ਦੇ ਵਿੱਚ ਵਾਧਾ ਹੋਣਾ ਕਿਉਂਕਿ ਮੌਰਗੇਜਸ ਜਿਹੜੀਆਂ ਨੇ ਹੋ ਸਕਣਗੀਆਂ, ਇੰਟਰਸਟ ਘਟੇ ਨੇ। ਬਿਜ਼ਨਸ ਸਪੈਂਡਿੰਗ ਦੇ ਵਿੱਚ ਵੀ ਕਹਿੰਦੇ ਵਾਧਾ ਹੋਏਗਾ, ਉਹਦੀ ਪ੍ਰੋਜੈਕਸ਼ਨ ਵੀ ਕਹਿੰਦੇ ਇਟਸ ਪ੍ਰੋਜੈਕਟਡ ਟੂ ਗਰੋ। ਫਿਰ ਐਕਸਪੋਰਟਸ ਵੀ ਕਹਿ ਰਹੇ ਨੇ ਕਿ ਸਾਡੀਆਂ ਸਟਰੋਂਗ ਹੀ ਰਹਿਣਗੀਆਂ, ਖਾਸ ਤੌਰ ਤੇ ਕਿਉਂਕਿ ਅਮਰੀਕਾ ਦੇ ਵਿੱਚ ਡਿਮਾਂਡ ਬੜੀ ਸਟਰੋਂਗ ਹੈ, ਸਾਡੀਆਂ ਐਕਸਪੋਰਟਸ ਪ੍ਰਾਇਮਰੀਲੀ ਅਮਰੀਕਾ ਨੂੰ ਹੀ ਜਾਂਦੀਆਂ ਨੇ।
ਟਰੰਪ ਬਣ ਗਏ ਫਿਰ,
ਚਲੋ ਉਹ ਤਾਂ ਬਹੁਤ ਸਾਰੇ ਵੇਰੀਏਬਲ ਨੇ, ਮਿਡਲ ਈਸਟ ਦੇ ਵਿੱਚ ਕੁਝ ਹੋ ਗਿਆ, ਉਹ ਵੀ ਬਹੁਤ ਵੱਡੇ ਵੇਰੀਏਬਲਸ ਨੇ। ਜੀ ਡੀ ਪੀ ਫੋਰਕਾਸਟ ਨੂੰ ਲੈ ਕੇ ਹੁਣ ਇਹ ਕਹਿ ਰਹੇ ਨੇ ਕਿ ਇਸ ਪੂਰੇ ਸਾਲ ਦੇ ਵਿੱਚ ਸਾਡੀ ਜੀ ਡੀ ਪੀ 1.2% ਗਰੋ ਕਰੇਗੀ,
ਕੈਨੇਡੀਅਨ ਜੀ ਡੀ ਪੀ ਬਾਰੇ ਹੁਣ ਇਹ ਫੋਰਕਾਸਟ ਆ।
ਅਗਲੇ ਸਾਲ 2.1%, ਉਸ ਤੋਂ ਅਗਲੇ ਸਾਲ 2026 ਵਿੱਚ 2.3%।
ਅੱਛਾ ਹੁਣ ਇਹਨੂੰ ਚੀਜ਼ ਨੂੰ ਥੋੜ੍ਹਾ ਜੇ ਵਾਸੂ ਜੀ ਬੀ ਸੀ ਦੀ ਸਿਆਸੀ ਸਿਚੁਏਸ਼ਨ ਨਾਲ ਕੰਪੇਅਰ ਕਰੀਏ, ਜਿਹੜਾ ਐਨ ਡੀ ਪੀ ਨੇ ਪਲੇਟਫਾਰਮ ਰਿਲੀਜ਼ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਕਨੋਮਿਕ ਗਰੋਥ ਦੀ ਪ੍ਰੋਜੈਕਸ਼ਨ ਉਹਨਾਂ ਦੀ ਕੀ ਆ ਅਗਲੇ 3.1%। ਬੀ ਸੀ ਕੰਜ਼ਰਵੇਟਿਵ ਨੇ ਇਕਨੋਮਿਕ ਗਰੋਥ ਦੀ ਪ੍ਰੋਜੈਕਸ਼ਨ ਕੀਤੀ ਸੀ 5.4%। ਬੈਂਕ ਆਫ ਕੈਨੇਡਾ ਵਾਲੇ ਕਹਿ ਰਹੇ ਨੇ ਕਿ 2026 ਆਉਣ ਤੱਕ ਜਿਹੜੀ ਓਵਰਆਲ ਇਕੋਨਮੀ 'ਚ ਗਰੋਥ ਆ ਉਹ 2.3% ਹੋਣੀ ਆ। ਸੋ ਜੇ ਓਵਰਆਲ ਮੁਲਕ ਦੇ ਵਿੱਚ ਗਰੋਥ, ਜਦੋਂ ਕਿ ਸਾਨੂੰ ਇਹ ਪਤਾ ਕਿ ਸਾਡੇ ਜਿਹੜੇ ਓਵਰਆਲ ਗਰੋਥ ਨੂੰ ਇੰਪੈਕਟ ਕਰਨ ਵਾਲੇ ਜਿਹੜੇ ਸੂਬੇ ਨੇ, ਅਲਬਰਟਾ ਅਤੇ ਓਨਟੈਰੀਓ 'ਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ। ਅਲਬਰਟਾ ਬਿਕੋਜ਼ ਆਫ ਇਟਸ ਆਇਲ ਪ੍ਰੋਡਕਸ਼ਨ, ਓਨਟੈਰੀਓ ਬਿਕੋਜ਼ ਆਫ ਇਟਸ ਮੈਨੂਫੈਕਚਰਿੰਗ, ਆਟੋ ਸੈਕਟਰ ਸਾਰਾ ਉੱਥੇ ਬੈਠਾ। ਅਤੇ ਜੇ ਓਵਰਆਲ ਇਹ ਗਰੋਥ 2.3% ਪੂਰੀ ਇਕੋਨਮੀ ਦੇ ਵਿੱਚ ਆ ਤਾਂ ਕੀ ਸੱਚਮੁੱਚ ਬ੍ਰਿਟਿਸ਼ ਕੋਲੰਬੀਆ ਅਗਲੇ 4-5 ਸਾਲਾਂ ਦੇ ਵਿੱਚ 5.4% ਦੀ ਦਰ 'ਤੇ ਗਰੋ ਕਰ ਸਕਦਾ, ਜੋ ਕਿ ਕੰਜ਼ਰਵੇਟਿਵਸ ਨੇ ਕਿਹਾ, ਬੀ ਸੀ ਕੰਜ਼ਰਵੇਟਿਵਸ ਨੇ, ਅਤੇ ਕੀ ਈਵਨ 3.1% 'ਤੇ ਵੀ ਗਰੋ ਕਰ ਸਕਦਾ, ਜੋ ਕਿ ਬੀ ਸੀ ਐਨ ਡੀ ਪੀ ਦੀ ਪ੍ਰੋਜੈਕਸ਼ਨ ਆ।
ਉਹ 230 ਤੱਕ ਕਹਿ ਰਹੇ ਨੇ, ਤੁਹਾਨੂੰ ਪਤਾ ਨਹੀਂ ਨਾ 226 ਤੋਂ ਬਾਅਦ ਕੀ ਹੋਣਾ, ਇਹ ਤਾਂ 226 ਤੱਕ ਦੀਆਂ ਗੱਲਾਂ ਨੇ, ਪੋਲੀਟੀਸ਼ੀਅਨਸ ਨੂੰ ਪਤਾ, ਬੀਸੀ ਕੰਜ਼ਰਵੇਟਿਵ,
ਬੈਂਕ ਆਫ ਕੈਨੇਡਾ ਨੂੰ ਨਹੀਂ ਪਤਾ,
ਬੈਂਕ ਆਫ ਕੈਨੇਡਾ ਨੂੰ ਨਹੀਂ ਪਤਾ, ਸਿਆਸਤਦਾਨਾਂ ਨੂੰ ਪਤਾ, ਇਹ 226 ਤੋਂ ਪਰਾਂ ਦੀਆਂ ਗੱਲਾਂ,
ਉਹ ਤੋਂ ਬਾਅਦ ਦੀਆਂ,
ਜੇ ਥੋੜਾ ਉੱਪਰ ਉੱਠ ਕੇ ਦੇਖੋ। ਅੱਛਾ, ਇਨਫਲੇਸ਼ਨ ਬਾਰੇ ਹੁਣ ਇਹ ਕਹਿ ਰਹੇ ਨੇ, ਕਹਿੰਦੇ ਵੀ ਇਨਫਲੇਸ਼ਨ ਕੰਟਰੋਲ ਹੋ ਗਈ, 1.6% ਤੇ ਆ ਗਈ, ਤੇ ਸ਼ੈਲਟਰ ਕੋਸਟ ਕਹਿੰਦੇ ਉਹਦੇ ਵਿੱਚ ਇੱਕ ਪ੍ਰਾਈਮ ਵੱਡਾ ਰੀਜ਼ਨ ਰਹੀਆਂ, ਬਟ ਦੇ ਆਰ ਈਜ਼ਿੰਗ, ਤੇ ਬਿਜ਼ਨਸ ਤੇ ਕੰਜ਼ਿਊਮਰ ਐਕਸਪੈਕਟੇਸ਼ਨਸ ਵੀ ਕਹਿੰਦੇ ਹੁਣ ਲਾਰਜਲੀ ਨੋਰਮਲਾਈਜ਼ ਹੋ ਗਈਆਂ ਨੇ।
ਵੈਲ ਵਾਸੂ ਜੀ, ਬਿਜ਼ਨਸ ਵਾਲਾ ਜਿਹੜਾ ਸਰਵੇ, ਕਿਉਂਕਿ ਬੈਂਕ ਆਫ ਕੈਨੇਡਾ ਵੱਲੋਂ ਬਿਜ਼ਨਸ ਐਕਸਪੈਕਟੇਸ਼ਨ ਸਰਵੇ ਵੀ ਕੀਤਾ ਜਾਂਦਾ, ਕੰਜ਼ਿਊਮਰ ਐਕਸਪੈਕਟੇਸ਼ਨ ਵੀ ਹੁੰਦਾ, ਬਿਜ਼ਨਸ ਐਕਸਪੈਕਟੇਸ਼ਨ ਸਰਵੇ ਜਿਹੜਾ ਬੀਤੇ ਦਿਨੀ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਹੁਣ ਸਿਰਫ 15% ਕਾਰੋਬਾਰ ਇਹ ਮੰਨਦੇ ਨੇ ਕਿ ਅਗਲੇ 2 ਸਾਲਾਂ ਦੇ ਵਿੱਚ ਇਨਫਲੇਸ਼ਨ 3% ਤੋਂ ਉੱਪਰ ਜਾਏਗੀ। ਪਹਿਲਾਂ 84% ਬਿਜ਼ਨਸਿਸ ਦਾ ਇਹ ਮੰਨਣਾ ਸੀ ਕਿ ਇਨਫਲੇਸ਼ਨ ਅਗਲੇ 2 ਸਾਲਾਂ ਦੇ ਵਿੱਚ ਗ੍ਰੇਟਰ ਦੈਨ 3% ਹੋਏਗੀ। ਸੋ ਉਹ ਜਿਹੜਾ ਸੈਂਟੀਮੈਂਟ ਹੈ ਬਿਜ਼ਨਸਿਸ ਨੂੰ ਵੀ ਦਿਖਦਾ ਪਿਆ ਹੁਣ ਕਿ ਓਵਰਆਲ, ਕਿਉਂਕਿ ਐਕਸੈਸ ਸਪਲਾਈ ਆ ਗਈ, ਪਹਿਲਾਂ ਅਸੀਂ ਐਕਸੈਸ ਡਿਮਾਂਡ ਵਾਲੀ ਸਿਚੁਏਸ਼ਨ ਦੇ ਵਿੱਚ ਸੀਗੇ, ਪਰ ਹੁਣ ਪਿਛਲੇ ਸਾਲਾਂ ਦੇ ਵਿੱਚ ਆ ਵਿਆਜ ਦਰਾਂ ਦੇ ਵਿੱਚ ਹੋਏ ਵਾਧੇ ਨੇ ਉਹ ਜਿਹੜੀ ਸਥਿਤੀ ਆ ਉਹਨੂੰ ਬਿਲਕੁਲ ਉਹਨੂੰ ਤਬਦੀਲ ਕਰ ਦਿੱਤਾ।
ਪਰ ਬਹੁਤੇ ਬਿਜ਼ਨਸਿਸ ਉਸ ਸਰਵੇ ਦੇ ਵਿੱਚ ਇਹ ਵੀ ਕਹਿ ਰਹੇ ਸੀ ਕਿ ਉਹ ਬਹੁਤੀਆਂ ਇਨਵੈਸਟਮੈਂਟਸ ਕਰਨ ਬਾਰੇ ਜਾਂ ਬਹੁਤੀਆਂ ਹਾਇਰਿੰਗ ਕਰਨ ਬਾਰੇ ਵਿਚਾਰ ਨਹੀਂ ਕਰ ਰਹੇ ਅਗਲੇ ਸਮੇਂ ਦੇ ਵਿੱਚ, ਪਰ ਬੈਂਕ ਆਫ ਕੈਨੇਡਾ ਨੇ ਇਹੀ ਕਿਹਾ ਕਿ ਜਿਹੜੀ ਐਕਸਪੈਕਟੇਸ਼ਨਸ ਨੋਰਮਲਾਈਜ਼ ਹੋਈਆਂ ਨੇ, ਉਹਨੇ ਨਹੀਂ ਕਿਹਾ ਪੋਜ਼ਿਟਿਵ ਹੋ ਗਈਆਂ ਨੇ, ਜੋ ਆਮ ਤੌਰ ਤੇ ਜਿਸ ਤਰ੍ਹਾਂ ਦੀਆਂ ਐਕਸਪੈਕਟੇਸ਼ਨਸ ਹੁੰਦੀਆਂ ਉਸ ਤਰ੍ਹਾਂ ਦੀਆਂ ਹੋ ਗਈਆਂ, ਹੁਣ ਬਹੁਤੀਆਂ ਨੈਗੇਟਿਵ ਨੇ,
ਬਹੁਤੀਆਂ ਨੈਗੇਟਿਵ ਨੇ।
ਅੱਛਾ, ਇਨਫਲੇਸ਼ਨ ਨੂੰ ਲੈ ਕੇ ਜਿਹੜੀ ਪ੍ਰੋਜੈਕਸ਼ਨ ਆ, ਸਭ ਤੋਂ ਇੰਪੋਰਟੈਂਟ ਲਾਈਨ ਮੈਨੂੰ ਲੱਗਦਾ ਕਿ ਇਸ ਪੂਰੇ ਸਟੇਟਮੈਂਟ ਦੇ ਵਿੱਚ ਇਹੀ ਹੈ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਗੱਲ ਦੀ, ਹੁਣ ਆਪਾਂ ਉੱਥੇ ਪਹੁੰਚ ਗਏ ਹਾਂ। ਸੋ ਬੈਂਕ ਕਹਿ ਰਿਹਾ ਕਿ ਇਨਫਲੇਸ਼ਨ ਹੁਣ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਟਾਰਗੇਟ ਰੇਂਜ ਦੇ ਨੇੜੇ ਤੇੜੇ ਹੀ ਰਹੇਗੀ, ਇਹ ਸਭ ਤੋਂ ਇੰਪੋਰਟੈਂਟ ਗੱਲ ਆ। ਤੇ ਉਸ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਜਿਹੜਾ ਅਪਵਰਡ ਪ੍ਰੈਸ਼ਰ ਸ਼ੈਲਟਰ ਪ੍ਰਾਈਸਿਸ ਕਰਕੇ ਜਿਹੜਾ ਪੈ ਰਿਹਾ ਇਨਫਲੇਸ਼ਨ ਦੇ ਉੱਤੇ, ਇਨਫਲੇਸ਼ਨ ਜਿਹਦੇ ਕਰਕੇ ਵੱਧ ਰਹੀ ਹੈ, ਕਹਿੰਦੇ ਉਹ ਹੌਲੀ ਹੌਲੀ ਘਟੇਗਾ, ਤੇ ਜਿਹੜਾ ਡਾਊਨਵਰਡ ਪ੍ਰੈਸ਼ਰ ਹੈ ਕਹਿੰਦੇ ਉਹ ਵੀ ਹੌਲੀ ਹੌਲੀ ਘਟੇਗਾ ਕਿਉਂਕਿ ਐਕਸੈਸ ਸਪਲਾਈ ਜਿਵੇਂ ਜਿਵੇਂ ਐਬਜ਼ੋਰਬ ਹੋਣੀ ਸ਼ੁਰੂ ਹੋਏਗੀ। ਸੋ ਦੋਨੋਂ ਪ੍ਰੈਸ਼ਰ ਜਿਹੜੇ ਨੇ ਅਪਵਰਡ ਤੇ ਡਾਊਨਵਰਡ, ਉਹ ਦੋਨੋਂ ਨੋਰਮਲਾਈਜ਼ ਹੋਣਗੇ, ਤੇ ਇਨਫਲੇਸ਼ਨ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਟਾਰਗੇਟ ਦੇ ਨੇੜੇ ਤੇੜੇ ਹੀ ਰਹੇਗੀ। ਫਿਰ ਕਹਿੰਦੇ ਇਸ ਕਰਕੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਗਵਰਨਿੰਗ ਕਾਉਂਸਲ ਨੇ ਫੈਸਲਾ ਕੀਤਾ ਬੈਂਕ ਆਫ ਕੈਨੇਡਾ ਦੀ ਕਿ 50 ਪੁਆਇੰਟਸ ਦਾ ਰੇਟ ਕੱਟ ਕੀਤਾ ਜਾਵੇ। ਪਹਿਲਾਂ ਲਿਖਿਆ ਟੂ ਸਪੋਰਟ ਇਕਨੋਮਿਕ ਗਰੋਥ, ਫਿਰ ਲਿਖਿਆ ਟੂ ਕੀਪ ਇਨਫਲੇਸ਼ਨ 1-3% ਟਾਰਗੇਟ ਦੇ ਵਿੱਚ। ਸੋ ਪਹਿਲੀ ਹੁਣ ਜਿਹੜੀ ਪ੍ਰਾਥਮਿਕਤਾ ਹੈ
1-3% ਹੋ ਗਿਆ ਟਾਰਗੇਟ,
ਟਾਰਗੇਟ 1-3% ਲਿਖਿਆ ਹੁਣ,
ਪਹਿਲਾਂ 2-3% ਲਿਖਦੇ ਹੁੰਦੇ ਸੀ।
ਸੋ 1-3% ਦੀ ਰੇਂਜ ਦੇ ਵਿੱਚ ਰੱਖਣਾ ਕਹਿੰਦੇ ਇਨਫਲੇਸ਼ਨ ਨੂੰ। ਇਹਦੇ ਵਿੱਚ ਜਿਹੜੀ ਉਸ ਤੋਂ ਅਗਲੀ ਲਾਈਨ ਆ ਉਹ ਸਭ ਤੋਂ ਇੰਪੋਰਟੈਂਟ, ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਜੇ ਇਕੋਨਮੀ ਇਸੇ ਤਰ੍ਹਾਂ ਇਵੋਲਵ ਕਰਦੀ ਰਹੀ ਸਾਡੀ ਪ੍ਰੋਜੈਕਸ਼ਨ ਦੇ ਮੁਤਾਬਕ, ਦੈਨ ਵੀ ਐਕਸਪੈਕਟ ਟੂ ਰਿਡਿਊਸ ਦ ਰੇਟ ਫਰਦਰ। ਕਹਿੰਦੇ ਟਾਈਮਿੰਗ ਅਤੇ ਪੇਸ ਡਿਪੈਂਡ ਕਰੇਗਾ ਕਿ ਆਉਣ ਵਾਲੇ ਡੇਟਾ ਸੈੱਟਸ ਕੀ ਕਹਿੰਦੇ ਨੇ, ਪਰ ਜੇਕਰ ਕੋਈ ਬਹੁਤ ਹੀ ਕੋਈ ਐਕਸਟਰਾਆਰਡਨਰੀ ਕੋਈ ਮੂਵਮੈਂਟ ਨਹੀਂ ਹੁੰਦੀ ਇਹਨਾਂ ਇੰਡੀਕੇਟਰਸ ਦੇ ਵਿੱਚ, ਤਾਂ ਹੋਰ ਰੇਟ ਕੱਟਸ ਹੋਣਗੇ।
ਅੱਛਾ, ਹੁਣ ਵਾਸੂ ਜੀ, ਐਜ਼ ਆਫ ਨਾਓ ਆਫਟਰ ਦਿਸ ਰੇਟ ਕੱਟ ਡੇ, ਕੈਨੇਡੀਅਨ ਡਾਲਰ ਦੀ ਵੈਲਿਊ ਡਿੱਗੀ ਹੈ ਥੋੜ੍ਹੀ ਜੀ। ਇਸ ਵੇਲੇ $1.39 ਆ। ਸੋ ਜੇ ਤੁਸੀਂ $1 ਦੇ ਬਦਲੇ ਕੈਨੇਡੀਅਨ ਡਾਲਰ ਲੈਣੇ ਨੇ ਤਾਂ $1.39 ਮਿਲਣਗੇ। ਅਦਰ ਵੇ ਅਰਾਊਂਡ ਜੇ ਵੇਖੋ ਕਿ ਤੁਹਾਨੂੰ $1 ਬਦਲੇ ਸਿਰਫ ਤਕਰੀਬਨ 72 ਅਮੈਰੀਕਨ ਸੈਂਟਸ ਮਿਲਣਗੇ। ਸੋ ਜੇ ਅਮੈਰੀਕਨ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਵੈਲਿਊ ਘੱਟਦੀ ਆ ਤਾਂ ਅਮੈਰੀਕਨ ਜਿਹੜੇ ਅਸੀਂ ਇੰਪੋਰਟ ਕਰਦੇ ਹਾਂ ਚੀਜ਼ਾਂ ਉਹ ਮਹਿੰਗੀਆਂ ਹੋਣਗੀਆਂ, ਉਹ ਇਨਫਲੇਸ਼ਨ ਨੂੰ ਹੁਲਾਰਾ ਉਹਦੇ ਕਰਕੇ ਵਾਧਾ ਹੋ ਸਕਦਾ। ਪਰ ਜਿਹੜੇ ਬਾਕੀ ਦੇ ਫੈਕਟਰਸ ਨੇ ਆਈ ਥਿੰਕ ਉਹ ਹੁਣ ਇਨਫਲੇਸ਼ਨਰੀ ਨੰਬਰ ਨੂੰ ਇੰਨਾ ਸਪਰੈਸ ਕਰ ਰਹੇ ਨੇ ਕਿ ਮੇ ਬੀ ਡਾਲਰ ਵੈਲਿਊ ਦੇ ਵਿੱਚ ਜਿਹੜੀ ਇਹ ਗਿਰਾਵਟ ਆ ਉਹਦਾ ਉਹ ਵੀ ਜਿਹੜਾ ਸ਼ੌਕ ਆ ਉਹ ਕੈਨੇਡੀਅਨ ਇਕਨੋਮੀ ਜਾਂ ਕੈਨੇਡੀਅਨ ਕੰਜ਼ਿਊਮਰ ਸ਼ਾਇਦ ਐਬਜ਼ੋਰਬ ਕਰ ਸਕਦਾ ਹੋਵੇ। ਇੱਥੇ ਇਹ ਵੀ ਨਾ ਭੁੱਲੀਏ ਕਿ ਜੇ ਕੈਨੇਡੀਅਨ ਡਾਲਰ ਦੀ ਵੈਲਿਊ ਕਮਜ਼ੋਰ ਹੁੰਦੀ ਆ ਤਾਂ ਜਿਹੜਾ ਸਮਾਨ ਅਸੀਂ ਕੈਨੇਡਾ ਤੋਂ ਅਮਰੀਕਾ ਨੂੰ ਵੇਚਦੇ ਹਾਂ ਉਹਦੀ ਵੀ ਡਿਮਾਂਡ ਉੱਧਰਲੇ ਪਾਸੇ ਵੱਧ ਸਕਦੀ ਆ। ਸੋ ਇਟਸ ਅ ਟੂ ਵੇ ਇੰਪੈਕਟ। ਦੂਜੀ ਗੱਲ ਇਹ ਹੈ ਵਾਸੂ ਜੀ,
ਜਿਹੜਾ ਸਾਡਾ ਬੈਲੈਂਸ ਆਫ ਪੇਮੈਂਟਸ ਐਟ ਸਲੋਪ ਸਾਈਡ ਹੈ,
ਹਾਂ
ਅਸੀਂ ਇੰਪੋਰਟ ਜ਼ਿਆਦਾ ਕਰਦੇ ਹਾਂ, ਐਕਸਪੋਰਟ
ਘੱਟ ਕਰਦੇ ਹਾਂ, ਬਿਲਕੁਲ। ਜਿਹੜੀ ਇੱਕ ਵਾਸੂ ਜੀ ਹੋਰ ਇਹਦੇ ਵਿੱਚ ਗੱਲ ਲਿਖੀ ਹੋਈ ਨਾ ਪ੍ਰੋਡਕਟੀਵਿਟੀ ਬਾਰੇ ਕਿ ਪ੍ਰੋਡਕਟੀਵਿਟੀ ਜਿਹੜੀ ਇੰਪਲੋਈਜ਼ ਦੀ ਉਹ ਘੱਟਦੀ ਪਈ ਹੈ ਭਾਵੇਂ ਆਵਰਲੀ ਵੇਜਿਸ ਵੱਧ ਰਹੀਆਂ ਨੇ। ਹੁਣ ਇੱਕ ਇਹਦੇ ਨਾਲ ਦੂਜਾ ਜੋੜ ਕੇ ਪਹਿਲੂ ਇਹ ਵੀ ਵੇਖੀਏ ਕਿ ਹੁਣ ਸਰਕਾਰ ਨੇ ਇਹ ਅਨਾਊਂਸਮੈਂਟ ਤਾਂ ਕਰ ਦਿੱਤੀ ਹੋਈ ਹੈ ਕਿ ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਘਟਾਉਣੀ ਆ। ਆਲਰੇਡੀ ਜਿਹੜੀਆਂ ਕੁਝ ਪਾਲਿਸੀਜ਼ ਦੇ ਵਿੱਚ ਤਰਮੀਮਾਂ ਕੀਤੀਆਂ ਗਈਆਂ ਨੇ ਉਹਦੇ ਕਰਕੇ ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਆਉਂਦੇ ਸਾਲ ਦੇ ਵਿੱਚ ਉਹਦੇ ਘਟਣ ਦੇ ਪੂਰੇ ਪੂਰੇ ਚਾਂਸਿਸ ਨੇ। ਹੁਣ LMIAs ਉਨੀਆਂ ਉਸ ਹਿਸਾਬ ਨਾਲ ਅਪਰੂਵ ਨਹੀਂ ਹੋਣੀਆਂ, ਹਾਈ ਵੇਜ ਵਾਲੀਆਂ ਜਿਹੜੀਆਂ LMIAs ਨੇ ਉਹਦੇ ਸੰਬੰਧੀ ਵੀ ਜਿਹੜੀਆਂ ਵੇਜਿਸ ਨੇ ਉਹਦੇ ਵਿੱਚ ਵਾਧਾ ਉਹ 8 ਨਵੰਬਰ ਤੋਂ ਲਾਗੂ ਹੋ ਰਿਹਾ। ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਦਾ ਇੰਪੈਕਟ ਕੀ ਪੈਣਾ ਕਿ ਨਵੇਂ ਲੋਕਾਂ ਦੀ ਗਿਣਤੀ ਜਦੋਂ ਘਟੇਗੀ ਤਾਂ ਲੇਬਰ ਦੀ ਸਪਲਾਈ ਘਟੇਗੀ। ਹੁਣ ਬਹੁਤ ਸਾਰੇ ਬਿਜ਼ਨਸਿਸ ਜਿਵੇਂ ਤੁਸੀਂ ਗੱਲ ਕੀਤੀ ਨਾ ਇਹਦੇ ਵਿੱਚ ਵੀ ਉਹਨਾਂ ਲਿਖਿਆ ਜਾਂ ਉਸ ਸਰਵੇ 'ਚ ਕਿਹਾ ਕਿ ਉਹ ਬਹੁਤ ਹੀ ਬਿਜ਼ਨਸ ਇਨਵੈਸਟਮੈਂਟ ਕਰਨ ਤੋਂ ਹਜੇ ਗੁਰੇਜ਼ ਕਰ ਰਹੇ ਨੇ। ਬਿਜ਼ਨਸ ਇਨਵੈਸਟਮੈਂਟ ਨਾਲ ਜੇ ਤੁਸੀਂ ਉਹਨੂੰ ਪ੍ਰੋਪਰ ਨਵੀਂ ਟੈਕਨੋਲੋਜੀ ਦੇ ਵਿੱਚ ਕੋਈ ਪੈਸਾ ਕੋਈ ਕਾਰੋਬਾਰ ਲਗਾਉਂਦਾ ਤਾਂ ਉਹਦੇ ਨਾਲ ਐਫੀਸ਼ੀਐਂਸੀ ਵਧਣੀ ਆ। ਐਫੀਸ਼ੀਐਂਸੀ ਦਾ ਮਤਲਬ ਪ੍ਰੋਡਕਟੀਵਿਟੀ ਵਧੇਗੀ। ਹੁਣ ਜੇ ਅਗਲੇ ਸਾਲ ਦੇ ਵਿੱਚ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਹੋਈਆਂ ਤਬਦੀਲੀਆਂ ਕਰਕੇ ਲੇਬਰ ਦੀ ਅਵੇਲੇਬਿਲਿਟੀ ਘੱਟ ਜਾਂਦੀ ਆ, ਬਿਜ਼ਨਸਿਸ ਨੇ ਇਨਵੈਸਟਮੈਂਟ ਕੀਤੀ ਨਹੀਂ ਕਿਸੇ ਨਵੀਂ ਟੈਕਨੋਲੋਜੀ ਦੇ ਵਿੱਚ ਜਿਹਦੇ ਨਾਲ ਉਹਨਾਂ ਦੀ ਐਫੀਸ਼ੀਐਂਸੀ ਵੱਧ ਸਕੇ, ਤਾਂ ਉਹਦਾ ਪ੍ਰੋਡਕਟੀਵਿਟੀ ਦੇ ਉੱਪਰ ਅਸਰ ਹੋਰ ਜ਼ਿਆਦਾ ਪੈ ਸਕਦਾ। ਸਗੋਂ ਜੇ ਲੇਬਰ ਦੀ ਸ਼ੋਰਟੇਜ ਹੋਣ ਵਾਲੀ ਆ ਬਿਜ਼ਨਸਿਸ ਵਾਸਤੇ ਇਹ ਹੋਰ ਜ਼ਰੂਰੀ ਆ ਕਿ ਉਹ ਆਪਣੀ ਪ੍ਰੋਡਕਟੀਵਿਟੀ ਵਧਾਉਣ ਦੇ ਵਾਸਤੇ ਇਨਵੈਸਟਮੈਂਟਸ ਕਰਨ, ਉਹ ਇਨਵੈਸਟਮੈਂਟ ਕਰਨ ਵਾਸਤੇ ਕੌਨਫੀਡੈਂਸ ਬਿਜ਼ਨਸ ਨੂੰ ਅਜੇ ਆ ਨਹੀਂ ਰਿਹਾ। ਸੋ ਉਹ ਵੀ ਜਿਹੜੀ ਉਹ ਵੀ ਇੱਕ ਸਰਕਲ ਇਹੋ ਜਿਹਾ ਬਣਦਾ ਜਾ ਰਿਹਾ ਜਿਹੜਾ ਕਿ ਦੇਖਣਾ ਹੋਏਗਾ ਕਿ ਕਿਵੇਂ ਇਕੋਨੋਮੀ ਨੂੰ ਇੰਪੈਕਟ ਕਰਦਾ।
ਸੋ ਹੁਣ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਬੈਂਕ ਆਫ ਕੈਨੇਡਾ ਜਿਹੜਾ ਨਿਊਟਰਲ ਰੇਟ ਮੰਨ ਕੇ ਚੱਲਦੀ ਹੈ, ਸੋ ਓਵਰਨਾਈਟ ਲੈਂਡਿੰਗ ਰੇਟ ਇਸ ਵੇਲੇ 4.5% ਤੇ ਪਹੁੰਚਿਆ।
3.75 ਸੁਣਨ ਨੂੰ ਵਧੀਆ ਲੱਗਦਾ,
3.75%। ਸੋ ਬੈਂਕ ਆਫ ਕੈਨੇਡਾ ਨਿਊਟਰਲ ਰੇਟ ਹੁਣ ਮੰਨ ਕੇ ਚੱਲਦਾ 2.25%, ਸਵਾ ਦੋ ਨਹੀਂ ਕਹਿੰਦਾ ਮੈਂ, 2.25% ਤੋਂ 3.25%, ਸਵਾ ਦੋ ਤੋਂ 3%, ਸਮਝ ਸੌਖਾ ਆ ਜਾਂਦਾ। ਸੋ ਨਿਊਟਰਲ ਰੇਟ ਬੈਂਕ ਆਫ ਕੈਨੇਡਾ ਮੰਨ ਕੇ ਚੱਲਦਾ 2.25% ਇਸ ਵੇਲੇ ਹੈਗਾ 4.25%। ਸੋ ਮਤਲਬ 50 ਪੁਆਇੰਟਸ ਕੱਟ ਜਿਹੜੇ ਹੈਗੇ ਆ ਉਹ ਗੁੰਜਾਇਸ਼ ਹੈ। 50 ਪੁਆਇੰਟਸ ਦੇ ਕੱਟ ਤੋਂ ਬਾਅਦ ਨਿਊਟਰਲ ਰੇਂਜ ਵਿੱਚ ਅਸੀਂ ਆ ਜਾਵਾਂਗੇ। ਸੋ ਬੈਂਕ ਆਫ ਕੈਨੇਡਾ ਨਿਊਟਰਲ ਰੇਂਜ 1% ਦਾ ਉਹਦੇ ਵਿੱਚ ਸਕੋਪ ਹੈਗਾ, ਸੋ 2.25 ਤੋਂ ਲੈ ਕੇ 3.25%। ਬੈਂਕ ਆਫ ਕੈਨੇਡਾ ਇੰਟਰਸਟ ਰੇਟ ਨੂੰ ਓਵਰਨਾਈਟ ਲੈਂਡਿੰਗ ਰੇਟ ਨੂੰ 3.25% ਤੇ ਟਿਕਾ ਕੇ ਰੱਖਦਾ ਜਾਂ ਫਿਰ ਉਹਨੂੰ 2.25% ਤੱਕ ਲੈ ਕੇ ਆਉਂਦਾ, ਇਹ ਦੇਖਣ ਵਾਲੀ ਗੱਲ ਹੋਣੀ ਹੈ
ਕਿ ਉਸ ਰੇਂਜ ਦੇ ਹਾਇਰ ਐਂਡ ਤੋਂ ਵੀ ਅਸੀਂ 50 ਪੁਆਇੰਟ ਉੱਤੇ ਹੀ ਆ ਜੇ
50 ਪੁਆਇੰਟ ਉੱਤੇ ਹਾਂ। ਸੋ ਹੁਣ ਦਸੰਬਰ ਦੇ ਵਿੱਚ ਕਿਹਾ ਜਾ ਰਿਹਾ 25% ਚਾਂਸ ਹੈ ਕਿ 50 ਪੁਆਇੰਟਸ ਦਾ ਕੱਟ ਹੋਏਗਾ। ਸੋ ਜੇ 50 ਪੁਆਇੰਟਸ ਦਾ ਕੱਟ ਦਸੰਬਰ 11 ਦਸੰਬਰ ਨੂੰ ਹੋ ਜਾਂਦਾ ਕਿ ਉਸ ਤੋਂ ਬਾਅਦ ਹੋਰ ਰੇਟ ਕੱਟਸ ਹੋਣਗੇ, ਸੋ ਦੇਖਣ ਵਾਲੀ ਚੀਜ਼ ਹੋਏਗੀ। ਵੀਲ ਬੀ ਬੈਕ ਇਨ ਦਾ ਨਿਊਟਰਲ ਰੇਂਜ, 2.25 ਤੋਂ 3.25% ਬੈਂਕ ਆਫ ਕੈਨੇਡਾ ਦੀ ਨਿਊਟਰਲ ਰੇਂਜ ਹੈ, ਜਿਹਦੇ ਨਾਲ ਇਕੋਨਮੀ ਤੇ ਕੋਈ ਬਹੁਤ ਅਪਵਰਡ ਪ੍ਰੈਸ਼ਰ ਵੀ ਨਹੀਂ ਪੈਂਦਾ ਤੇ ਡਾਊਨਵਰਡ ਪ੍ਰੈਸ਼ਰ ਵੀ ਨਹੀਂ ਪੈਂਦਾ।
ਯੈਸ, ਸੋ ਦੇਖਦੇ ਹਾਂ ਵਾਸੂ ਜੀ ਬਾਕੀ ਅਮਰੀਕਾ ਵਾਲੇ ਪਾਸੇ ਉਹ ਇੰਟਰਸਟ ਰੇਟ ਦੇ ਵਿੱਚ ਕੀ ਹਰਕਤ ਕਰਦੇ ਨੇ। ਜਿਹੜੇ ਬਾਕੀ ਗਲੋਬਲ ਫੈਕਟਰਸ ਨੇ ਇਸ ਵੇਲੇ ਮਿਡਲ ਈਸਟ ਦੇ ਵਿੱਚ ਜੋ ਇਸ ਵੇਲੇ ਕੌਨਫਲਿਕਟ ਚੱਲਿਆ ਹੋਇਆ, ਬਾਕੀ ਰਸ਼ੀਆ ਯੂਕਰੇਨ ਵਾਰ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਕੀ ਇੰਪੈਕਟ ਹੁੰਦਾ ਹੁਣ ਅਗਲੇ ਮਹੀਨੇ ਅਮਰੀਕਾ ਦੇ ਵਿੱਚ ਵੋਟਾਂ ਵੀ ਅਗਲਾ ਮਹੀਨਾ ਵੀ ਕਿਉਂ ਕਹਿਣਾ ਦੋ ਹਫ਼ਤੇ ਹੀ ਰਹਿ ਗਏ ਹੁਣ ਤਾਂ 5 ਨਵੰਬਰ ਨੂੰ ਉੱਥੇ ਵੋਟਿੰਗ ਹੋਣੀ ਆ ਉੱਥੇ ਵੋਟਿੰਗ ਦਾ ਕੀ ਨਤੀਜਾ ਨਿਕਲਦਾ ਉਸ ਦੇ ਕਰਕੇ ਇਕਨੋਮਿਕ ਸੈਂਟੀਮੈਂਟ ਦੇ ਉੱਪਰ ਕੀ ਪ੍ਰਭਾਵ ਪੈਂਦਾ ਉਹ ਸਾਰੀਆਂ ਚੀਜ਼ਾਂ ਵੀ ਦੇਖਣੀਆਂ ਹੋਣਗੀਆਂ ਪਰ ਵਿਆਜ ਦਰ ਦੇ ਵਿੱਚ ਅੱਜ ਅਲਟੀਮੇਟਲੀ ਮੁੱਖ ਦੀ ਗੱਲ ਇਹ ਆ 50 ਬੇਸਿਸ ਪੁਆਇੰਟਸ ਦੀ ਕਟੌਤੀ ਕਰ ਦਿੱਤੀ ਗਈ ਆ ਅਤੇ ਜਿਹਦੇ ਨਾਲ ਹੁਣ ਓਵਰਨਾਈਟ ਲੈਂਡਿੰਗ ਰੇਟ 3.75% ਅਤੇ ਪ੍ਰਾਈਮ ਲੈਂਡਿੰਗ ਰੇਟ ਹੁਣ 6% ਤੋਂ ਘੱਟ ਕੇ 5.95% ਆ ਗਿਆ ਪਹਿਲਾਂ ਇਹ ਵਾਸੂ ਜੀ ਐਟ ਦ ਟੋਪ ਆਫ ਇਟ ਪ੍ਰਾਈਮ ਰੇਟ 7.2% ਤੇ ਪਹੁੰਚ ਗਿਆ ਸੀ ਤੇ ਹੁਣ ਇਸ ਸਾਲ ਦੀਆਂ ਕਟੌਤੀਆਂ ਕਰਕੇ ਉਹਦੇ ਵਿੱਚ 0.25% ਦੀ ਗਿਰਾਵਟ ਆਈ ਹੈ।
ਸੁਖਦੀਪ ਧਾਲੀਵਾਲ ਜੀ ਦਾ ਮੈਸੇਜ ਆਇਆ ਵਟਸਐਪ ਤੇ ਕਹਿੰਦੇ ਬੈਂਕ ਆਫ ਕੈਨੇਡਾ ਇੱਕ ਬਹੁਤ ਵੱਡੀ ਚੀਜ਼ ਇਗਨੋਰ ਕਰ ਗਿਆ ਆਪਣੀ ਪੂਰੀ ਸਟੇਟਮੈਂਟ ਦੇ ਵਿੱਚੋਂ, ਟੇਲਰ ਸਵਿਫਟ ਦੀ ਕਾਨਸਰਟ ਵੀ ਤਾਂ ਹੋਣੀ ਹੈ, ਉਹਦੇ ਨਾਲ ਇੱਕ ਇਕਨੋਮਿਕ ਉਥਲ ਪੁਥਲ ਖਾਸੀ ਹੋ ਜਾਣੀ।
ਅਸੀਂ ਵਾਸੂ ਜੀ ਗੱਲ ਇੱਕ ਦਿਨ ਕੀਤੀ ਸੀ ਮੇਰੇ ਖਿਆਲ ਪਹਿਲਾਂ ਬਹੁਤ ਚਿਰ ਪਹਿਲਾਂ ਕਿ ਟੇਲਰ ਸਵਿਫਟ ਦਾ ਕਾਨਸਰਟ ਜੇ ਓਵਰਆਲ ਜੇ ਉਹ ਇਕਨੋਮੀ ਹੋਵੇ ਆਪਣੇ ਆਪ ਦੇ ਵਿੱਚ ਇੱਕ ਆਰਥਿਕਤਾ ਹੋਵੇ ਤੇ ਉਹ 50 ਮੁਲਕਾਂ ਦੀ ਆਰਥਿਕਤਾ ਤੋਂ ਵੱਡੀ ਆ, ਉਹ ਇੱਦਾਂ ਦਾ ਕੁਛ ਹਿਸਾਬ ਤਾਂ ਨੰਬਰ ਕੁਝ ਇਹ ਕਹਿੰਦੇ ਨੇ। ਅੱਛਾ ਇਹਦੇ ਨਾਲ ਇੱਕ ਚੀਜ਼ ਹੋਰ ਹੁਣ ਦੇਖਣ ਵਾਲੀ ਹੋਏਗੀ ਵਾਸੂ ਜੀ, ਜਿਹੜੀ ਅਸੀਂ ਆਫ ਏਅਰ ਪਹਿਲਾਂ ਗੱਲ ਕਰਦੇ ਸੀ, ਜੇ ਅਸੀਂ ਇਸ ਸਾਲ ਹੁਣ ਤੱਕ ਜਿੰਨੇ ਇੰਟਰਸਟ ਰੇਟ ਦੇ ਵਿੱਚ ਕੱਟਸ ਹੋਏ ਨੇ ਉਹ ਹੁਣ 0.25% ਹੋ ਗਿਆ 1.25%, ਕਿਉਂਕਿ ਪਹਿਲਾਂ 25-25 ਪੁਆਇੰਟਸ ਦੇ 3 ਕੱਟ ਹੋਏ, 50 ਪੁਆਇੰਟਸ ਦਾ ਅੱਜ ਕੱਟ ਹੋ ਗਿਆ, ਸੋ ਦੈਟਸ 1.25%। ਜਿਨ੍ਹਾਂ ਕੋਲ ਵੇਰੀਏਬਲ ਰੇਟ ਮੋਰਗੇਜਿਸ ਨੇ, ਜਦੋਂ ਵਿਆਜ ਦਰਾਂ ਦੇ ਵਿੱਚ ਵਾਧੇ ਸ਼ੁਰੂ ਹੋਏ ਸੀ ਉਦੋਂ ਬੈਂਕਾਂ ਦੀਆਂ ਚਿੱਠੀਆਂ ਆਈਆਂ ਸੀ ਕਿ ਜੀ ਹੁਣ ਤੁਹਾਡੀ ਜਿਹੜੀ ਕਿਸ਼ਤ ਹੈਗੀ ਆ ਤੁਹਾਡੀ ਵਿਆਜ ਦਾ ਵੀ ਜਿਹੜਾ ਹਿੱਸਾ ਉਹ ਵੀ ਕਵਰ ਨਹੀਂ ਕਰਦੀ, ਅਤੇ ਕਈ ਜਣਿਆਂ ਦੀਆਂ ਪੇਮੈਂਟਸ ਨੂੰ ਵਧਾ ਦਿੱਤਾ ਗਿਆ ਸੀ, ਅਪਵਰਡ ਰਿਵੀਜ਼ਨ ਹੋਈ ਸੀ, ਨੂੰ ਟਰਿਗਰ ਰੇਟ ਕਹਿੰਦੇ ਸੀ ਵੀ ਤੁਹਾਡੀ ਮੋਰਗੇਜ ਦਾ ਟਰਿਗਰ ਰੇਟ ਪਹੁੰਚ ਗਿਆ। ਹੁਣ ਕਿਉਂਕਿ ਵਿਆਜ ਦਰ ਘੱਟਦੀ ਪਈ ਆ ਤਾਂ ਹੁਣ ਉਹ ਟਰਿਗਰ ਹੋਈਆਂ ਮੋਰਗੇਜ ਅਨਟਰਿਗਰ ਵੀ ਹੋਣਗੀਆਂ, ਕੀ ਹੁਣ ਬੈਂਕ ਦੀ ਚਿੱਠੀ ਆਏਗੀ, ਜਾਂ ਫਿਰ ਜਿਹੜੇ ਸਾਡੇ ਕੁਝ ਸੁਣਨ ਵਾਲੇ ਜਿਹੜੇ ਇਸ ਫੀਲਡ ਦੇ ਨਾਲ ਸੰਬੰਧਿਤ ਨੇ ਉਹ ਮੈਸੇਜ ਕਰਕੇ ਜ਼ਰੂਰ ਦੱਸੋ ਕਿ ਨਾਓ ਡੂ ਯੂ ਥਿੰਕ ਇਟਸ ਅ ਗੁੱਡ ਟਾਈਮ ਕਿ ਬੈਂਕ ਕੋਲ ਜਾ ਕੇ ਇਹ ਗੱਲ ਕੀਤੀ ਜਾਵੇ ਕਿ ਭਾਈ ਜਦੋਂ ਵਿਆਜ ਦਰ ਵਾਧਾ 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 ਜਦੋਂ ਉਹਦੇ ਵਿੱਚ ਆਹ ਇਸ ਮਰਹਲੇ 'ਤੇ ਪਹੁੰਚਿਆ ਸੀ ਤਾਂ ਸਾਡੀ ਪੇਮੈਂਟ ਦੇ ਵਿੱਚ ਰਿਵੀਜ਼ਨ ਕਰਕੇ ਉਹਨੂੰ ਵਧਾ ਦਿੱਤਾ ਗਿਆ ਸੀ ਤਾਂ ਕੀ ਹੁਣ ਉਹਨੂੰ ਡਾਊਨਵਰਡ ਵੀ ਰਿਵਾਈਜ਼ ਡਾਊਨ ਕੀਤਾ ਜਾ ਸਕਦਾ ਕਿ ਨਹੀਂ, ਕਿਉਂਕਿ ਉਹਦੇ ਕਰਕੇ ਵਾਸੂ ਜੀ ਬਹੁਤ ਸਾਰੇ ਲੋਕਾਂ ਦਾ ਕੈਸ਼ ਫਲੋ ਬੜਾ ਇੰਪੈਕਟ ਹੋਇਆ, ਬਹੁਤ ਸਾਰੀਆਂ ਰੈਂਟਲ ਪ੍ਰੋਪਰਟੀਜ਼ ਇਹੋ ਜਿਹੀਆਂ ਨੇ ਤੁਹਾਡਾ ਕਿਰਾਇਆ ਤੁਹਾਡੀ ਕਿਸ਼ਤ ਤੁਹਾਡੇ ਬਾਕੀ ਦੇ ਖਰਚੇ ਕਵਰ ਨਹੀਂ ਕਰਦਾ ਕਿਉਂਕਿ ਟਰਿਗਰ ਰੇਟ ਨੇ ਤੁਹਾਡੀ ਪ੍ਰੋਪਰਟੀ ਦੀ ਪੇਮੈਂਟ ਹੀ ਇੰਨੀ ਵਧਾ ਦਿੱਤੀ ਹੋਈ ਸੀ।
ਜੌਲੀ ਜੀ ਦਾ ਮੈਸੇਜ ਹੈ ਕਹਿੰਦੇ ਹਲੇ ਤੱਕ ਕੋਈ ਲੈਟਰ ਨਹੀਂ, ਹਜੇ ਤਾਂ ਉੱਠੇ ਹੀ
ਨਹੀਂ
ਹੋ, ਸੁੱਤੇ ਪਏ ਨੇ, ਅਜੇ ਤਾਂ 7:45 ਤਾਂ ਅਨਾਊਂਸਮੈਂਟ ਹੋਈ ਹੈ ਜੀ, ਇਹ ਥੋੜਾ ਤਾਂ ਵੇਟ ਕਰ ਲਓ,
ਇੰਨੀ ਛੇਤੀ ਤਾਂ ਲੈਟਰ ਵੈਸੇ ਜਦੋਂ ਵਿਆਜ ਵਧੇ ਸੀ ਉਦੋਂ ਵੀ ਨਹੀਂ ਸੀ ਆਈ, ਉਦੋਂ ਵੀ ਟਾਈਮ ਲੱਗ ਗਿਆ,
ਜਦੋਂ ਵਧਾਉਣਾ ਹੁੰਦਾ ਉਦੋਂ ਚਿੱਠੀ ਆਉਂਦੀ ਹੁੰਦੀ ਹੈ, ਜਦੋਂ ਘਟਾਉਣਾ ਹੋਵੇ ਉਦੋਂ ਚਿੱਠੀ ਪਾਉਣੀ ਪੈਂਦੀ ਹੈ,
ਆਈ ਥਿੰਕ
ਆਪ ਫੋਨ ਕਰਨਾ ਪੈਣਾ,
ਆਈ ਥਿੰਕ ਨੈਗੋਸੀਏਸ਼ਨ ਹੁਣ ਸ਼ੁਰੂ ਹੋਣਗੀਆਂ ਵਾਸੂ ਜੀ, ਇਹ ਬੜਾ ਇਹ ਇੰਪੋਰਟੈਂਟ ਪੁਆਇੰਟ ਹੈ ਤੇ ਆਈ ਗੈਸ ਜਿਹੜੇ ਸਾਡੇ ਸੁਣਨ ਵਾਲੇ ਇਸ ਫੀਲਡ ਨਾਲ ਸੰਬੰਧਿਤ ਨੇ ਉਹ ਜ਼ਰੂਰ ਇਸ ਬਾਰੇ ਸਾਨੂੰ ਵੀ ਦੱਸਣ, ਇਹ ਤੇ ਚਾਨਣਾ ਪਾਉਣ ਕਿ ਕੀ ਹੁਣ ਟ੍ਰਿਗਰ ਰੇਟ ਅਨਟ੍ਰਿਗਰ ਵੀ ਹੋਏਗਾ, ਇਹ ਦੱਸਿਓ ਜ਼ਰੂਰ।
ਜੌਲੀ ਜੀ ਕਹਿੰਦੇ ਮੈਂ ਕੱਲ੍ਹ ਜਾਊਂ,
ਹਾਂ ਅੱਜ ਹੀ ਜਾਓ, ਕੱਲ੍ਹ ਕਾਹਨੂੰ,
ਵੇਟ ਕਰ ਲਓ ਨਾ ਫਿਰ, ਠੀਕ ਆ ਕੱਲ੍ਹ ਜਾਓ
ਨਹੀਂ ਨਹੀਂ ਅੱਜ ਹੀ ਜਾਓ ਕੱਲ੍ਹ ਸਾਨੂੰ ਦੱਸੋ ਵੀ ਹੋਇਆ ਕੀ, ਬਸ ਜੀ ਇਹ ਦੱਸ ਦਈਏ ਪ੍ਰੋਗਰਾਮ ਦੇ ਇਸ ਹਿੱਸੇ ਨੂੰ,
ਕੱਲ੍ਹ ਵਿਜੇ ਜੀ ਜਾਣਗੇ, ਠੀਕ ਹੈ।
ਅੱਛਾ ਮੈਂ ਛੇਤੀ ਜਾਣਾ ਪਰ ਮੇਰੀ ਅਪੁਆਇੰਟਮੈਂਟ ਇਸ ਹਫ਼ਤੇ ਨਹੀਂ ਹੈ, ਮੈਨੂੰ ਕਿਹੜਾ ਪਤਾ ਸੀ ਵਿਆਜ ਕੱਟ,
ਪਤਾ ਲੱਗਿਆ ਵਿਜੇ ਜੀ ਨੇ ਪਹਿਲਾਂ ਹੀ ਅਪੁਆਇੰਟਮੈਂਟ ਲੈ ਰੱਖੀ ਸੀ, 9 ਵਜੇ ਉੱਥੇ ਜਾਣਾ ਇਹਨਾਂ ਨੇ।
ਬਸ ਜੀ ਕੀ ਕਹਿੰਦਾ ਵਟਸਐਪ, ਮੈਂ ਦੇਖ ਰਿਹਾ ਫਰੋਮ ਦ ਕਾਰਨਰ ਆਫ ਮਾਈ ਆਈ,
ਬਹੁਤ ਸਾਰੇ ਮੈਸੇਜ ਆ ਰਹੇ ਨੇ, ਬਹੁਤ ਸਾਰੇ ਮੈਸੇਜ ਆ ਰਹੇ ਨੇ, ਸੋ ਕਈ ਦੱਸ ਰਹੇ ਨੇ ਕਹਿੰਦੇ ਬਿਲਕੁਲ, ਕਹਿੰਦੇ ਤੁਸੀਂ ਬੈਂਕ ਨੂੰ ਜਾ ਕੇ ਕਹਿ ਸਕਦੇ ਹੋ ਵੀ ਪੇਮੈਂਟ ਸਾਡੀ ਘਟਾਓ, ਹੁਣ ਪ੍ਰਿੰਸੀਪਲ ਵੱਲ ਜ਼ਿਆਦਾ ਪੈਸੇ ਜਾ ਰਹੇ ਨੇ
ਜੀ,
ਸੋ ਕਈ ਮੈਸੇਜ ਆਏ, ਇੱਕ ਮੈਸੇਜ ਆਇਆ ਕਹਿੰਦੇ ਜਦੋਂ ਪੇਮੈਂਟ ਵਧਾਉਣੀ ਸੀ ਕਹਿੰਦੇ ਦੂਜੇ ਦਿਨ ਲੈਟਰ ਆ ਗਈ ਤੇ ਸੇਮ ਮਹੀਨੇ ਕਹਿੰਦੇ ਪੇਮੈਂਟ ਸਾਡੀ ਵਧਾਤੀ, ਕਹਿੰਦੇ ਹੁਣ ਜਦੋਂ ਪੇਮੈਂਟ ਘਟਾਉਣੀ ਹੈ ਕਹਿੰਦੇ ਦਿਲ ਟੇਕ ਦੇ ਸਵੀਟ ਟਾਈਮ, ਤੇ ਕਹਿੰਦੇ ਹੁਣ ਅਗਲੇ ਮਹੀਨੇ ਕਹਿੰਦੇ ਸ਼ਾਇਦ ਪੇਮੈਂਟ ਸਾਡੀ ਘਟੇ, ਸੋ ਇਦਾਂ ਦੇ ਬਹੁਤ ਸਾਰੇ ਮੈਸੇਜਸ ਨੇ
ਜੀ, ਪਰ ਆਈ ਥਿੰਕ ਇਹਦੇ ਨਾਲ ਵਾਸੂ ਜੀ ਇਹ ਡਿਸਕਸ਼ਨ ਜ਼ਰੂਰ ਚੱਲੇਗੀ ਕਿ ਜਿਹੜੀਆਂ ਪੇਮੈਂਟਸ ਨੇ ਹੁਣ ਉਹਨਾਂ ਦੇ ਵਿੱਚ ਡਾਊਨਵਰਡ ਰਿਵੀਜ਼ਨ ਵੀ ਹੋਣੀ ਚਾਹੀਦੀ ਹੈ।
ਮੈਸੇਜਸ ਕਈ ਐਕਸਪਰਟਸ ਵੀ ਕਰ ਰਹੇ ਨੇ ਕਹਿੰਦੇ ਤੁਸੀਂ ਬੈਂਕ ਨੂੰ ਆਪਣੇ ਜਾ ਕੇ ਪੁੱਛੋ ਰੀਐਮਰਟਾਈਜੇਸ਼ਨ ਬਾਰੇ, ਤੇ ਕਹਿੰਦੇ ਫਿਰ ਬੈਂਕ ਸ਼ਾਇਦ ਪੇਮੈਂਟ ਤੁਹਾਡੀ ਘਟਾ ਦੇਵੇ ਜੇ ਤੁਹਾਡੀ ਅਰਜ਼ੀ ਐਕਸੈਪਟ ਕਰਦੇ ਨੇ, ਬੈਂਕ ਦੀ ਚੱਲਣੀ ਆ, ਬਾਕੀ ਦੇਖੋ ਜਾ ਕੇ, ਆਈ ਥਿੰਕ ਹਰ ਕਿਸੇ ਦਾ ਆਪਣਾ ਆਪਣਾ ਕੇਸ ਹੈ,
ਪਰ
ਕਈਆਂ ਦੀਆਂ ਪੇਮੈਂਟਸ ਵਧੀਆਂ ਵੀ ਨਹੀਂ, ਕਈਆਂ ਨੂੰ ਚਿੱਠੀਆਂ ਆਉਂਦੀਆਂ ਰਹੀਆਂ ਕਿ ਜੀ ਕੁਝ ਕਰ ਲਓ ਕੁਝ ਕਰ ਲਓ, ਪਰ ਹੋਇਆ ਕੁਝ ਵੀ ਨਹੀਂ, ਕਈਆਂ ਦੀ ਪੇਮੈਂਟਸ ਨਾਲ ਦੇ ਨਾਲ ਵਧ
ਗਈਆਂ,
ਤੇ ਕਈਆਂ ਦੀਆਂ ਕਈ ਲਾਈਕ ਥਾਊਜ਼ੈਂਡਸ ਆਫ ਡਾਲਰਸ ਦੇ ਹਿਸਾਬ ਨਾਲ ਪੇਮੈਂਟਸ ਵਧ ਗਈਆਂ,
ਜੀ ਬਿਲਕੁਲ,
ਸੋ ਯਾ ਸੋ ਹਰ ਕਿਸੇ ਦਾ ਆਪਣਾ ਆਪਣਾ ਵੱਖਰਾ ਵੱਖਰਾ ਕੇਸ ਹੈ।
ਵਾਸੂ ਜੀ ਜਸਟਿਨ ਟਰੂਡੋ ਦੀ ਵੀ ਕੌਕਸ ਮੀਟਿੰਗ ਚੱਲਦੀ ਪਈ ਆ ਉਧਰ ਓਟਵਾ ਦੇ ਵਿੱਚ, ਅੱਜ ਸਾਰੇ ਦੇ ਸਾਰੇ ਜਿਹੜੇ 152 MP ਨੇ ਲਿਬਰਲ ਪਾਰਟੀ ਦੇ, ਉਹਨਾਂ ਦੇ ਵਿੱਚੋਂ ਕਈ ਤੇ ਜਸਟਿਨ ਟਰੂਡੋ ਦੇ ਕਾਫੀ ਦੁਆਲੇ ਹੋਏ ਨੇ ਵੀ ਤੁਹਾਨੂੰ ਰਿਜ਼ਾਈਨ ਕਰਨਾ ਪੈਣਾ, ਕਿਉਂਕਿ ਇਹ ਹੁਣ ਜਿਹੜਾ ਸੈਂਟੀਮੈਂਟ ਆ ਬਹੁਤ ਸਾਰੇ ਲਿਬਰਲ MPs ਦੇ ਵਿੱਚ ਹੈਗਾ ਕਿ ਜਸਟਿਨ ਟਰੂਡੋ ਦੀ ਅਗਵਾਈ ਦੇ ਅਧੀਨ ਅਗਲਾ ਇਲੈਕਸ਼ਨ ਜਿੱਤਣਾ ਲਿਬਰਲ ਪਾਰਟੀ ਵਾਸਤੇ ਵੀ ਔਖਾ ਅਤੇ ਈਵਨ ਜਿਹੜੇ ਕਈ ਐਮ ਪੀ ਜਿਹਨਾਂ ਨੂੰ ਲੱਗਦਾ ਵੀ ਜੇ ਲੀਡਰ ਕੋਈ ਵੀ ਹੋਰ ਹੋਵੇ ਐਟਲੀਸਟ ਮੇਰੀ ਆਪਣੀ ਸੀਟ 'ਤੇ ਬਚ ਜਾਣੀ ਆ, ਪਰ ਜੇ ਅਸੀਂ ਜਸਟਿਨ ਟਰੂਡੋ ਨੂੰ ਬਤੌਰ ਲੀਡਰ ਉਹਨਾਂ ਦੀ ਛਤਰਛਾਹਾ ਹੇਠ ਇਲੈਕਸ਼ਨ ਲੜਿਆ ਤਾਂ ਆਪਣੀ ਸੀਟ ਵੀ ਜਾਂਦੀ ਲੱਗ ਸਕਦੀ ਆ। ਅਤੇ ਹੁਣ ਸੁਣਨ ਨੂੰ ਇਹ ਮਿਲ ਰਿਹਾ ਕਿ ਜਿਹੜੀ ਉਹ ਗਿਣਤੀ ਹੈ ਮੈਂਬਰਸ ਆਫ ਪਾਰਲੀਮੈਂਟ ਦੀ ਲਿਬਰਲ ਐਮ ਪੀਜ਼ ਦੀ ਜਿਹੜੇ ਜਸਟਿਨ ਟਰੂਡੋ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੇ ਨੇ ਉਹ 30 ਤੱਕ ਜਾ ਪਹੁੰਚੀ ਆ।
ਯਾ ਸੋ ਚਿੱਠੀ ਜਿਹੜੀ ਫਲੋਟ ਕੀਤੀ ਜਾ ਰਹੀ ਸੀ ਉਹਦੇ ਬੜਾ ਚਰਚਾ ਸੀ ਉਹਦੇ ਬਾਰੇ। ਦੋ ਤਿੰਨ ਐਮ ਪੀਜ਼ ਨੇ ਤਾਂ ਪਬਲਿਕਲੀ ਆ ਕੇ ਦੱਸਿਆ ਕਿ ਉਹਨਾਂ ਨੇ ਚਿੱਠੀ ਦੇ ਉੱਤੇ ਸਾਈਨ ਕੀਤਾ ਵੀ ਹੈ, ਸ਼ੌਨ ਕੇਸੀ, ਵੇਨ ਲੌਂਗ, ਉਹਨਾਂ ਨੇ ਤਾਂ ਕਿਹਾ ਵੀ ਸੀ ਸਾਈਨ ਕੀਤਾ। ਐਂਟਨੀ ਹਾਊਸ ਫਾਦਰ ਵਰਗਿਆਂ ਨੇ ਇਸ ਪੂਰੀ ਮੁਹਿੰਮ ਦਾ ਸਮਰਥਨ ਕੀਤਾ ਸੀ, ਉਹਨਾਂ ਨੇ ਕਿਹਾ ਸੀ ਲੀਡਰਸ਼ਿਪ ਬਾਰੇ ਇੱਕ ਰੋਬਸਟ ਕਨਵਰਸੇਸ਼ਨ ਹੋਣੀ ਚਾਹੀਦੀ, ਵਾਈ ਨੋਟ। ਸੋ ਪਰ ਕੱਲ ਵਿਜੇ ਜੀ ਕੈਬਨਿਟ ਮੀਟਿੰਗ ਸੀ ਲਿਬਰਲਸ ਦੀ, ਸਾਰੇ ਮੰਤਰੀ ਇਕੱਠੇ ਹੋਏ ਸੀ, ਉਹਦੇ ਬਾਹਰ ਮੀਡੀਆ ਵਾਲੇ ਖੜੇ ਸੀ ਜਿਹੜੇ ਕੈਬਨਿਟ ਮੰਤਰੀ ਮੀਟਿੰਗ ਵੱਲ ਜਾ ਰਹੇ ਸੀ, ਉਹਨਾਂ ਨੂੰ ਰੋਕ ਰੋਕ ਕੇ ਪੁੱਛਿਆ ਗਿਆ ਵੀ ਅੱਜ ਜਿਹੜੀ ਕੌਕਸ ਮੀਟਿੰਗ ਹੋਣੀ ਆ ਬੁੱਧਵਾਰ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ, ਜਿਹੜੀ ਇੱਕ ਮੁਹਿੰਮ ਚੱਲ ਰਹੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ, ਜਸਟਿਨ ਟਰੂਡੋ ਦੀ ਲੀਡਰਸ਼ਿਪ ਬਾਰੇ ਤੁਹਾਡਾ ਕੀ ਵਿਚਾਰ ਆ। ਬਹੁਤੇ ਸਾਰੇ ਹੀ ਜਿਹੜੇ ਕੈਬਨਿਟ ਮੰਤਰੀ ਨੇ ਉਹ ਜੇ ਪਹਿਲਾਂ ਤਾਂ ਬਹੁਤੇ ਬੋਲੇ ਨਹੀਂ, ਜਿਹੜੇ ਕੋਈ ਬੋਲੇ, ਜਿਹੜੇ ਕੋਈ ਰੋਕੇ ਜਿਨ੍ਹਾਂ ਨੇ ਗੱਲ ਕੀਤੀ ਮੀਡੀਆ ਨਾਲ, ਸਾਰਿਆਂ ਨੇ ਜਸਟਿਨ ਟਰੂਡੋ ਦਾ ਹੀ ਪੱਖ ਪੂਰਿਆ। ਤੇ ਕਈਆਂ ਨੇ ਸਿਰਫ ਇਹ ਕਿਹਾ ਜਿਵੇਂ ਕਿ ਜਿਹੜੇ ਰੂਬੀ ਸਹੋਤਾ ਨੇ ਜਿਹੜੇ ਇਸ ਵੇਲੇ ਪਾਰਟੀ ਵਿਪ ਨੇ, ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਐਵਰੀਥਿੰਗ ਇਜ਼ ਫਾਈਨ ਇਨ ਦਾ ਕੌਕਸ। ਮਾਰਕ ਹੋਲੈਂਡ ਜਿਹੜੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਲੰਮੀ ਸਪੀਚ ਦਿੱਤੀ ਪੂਰੀ ਜਸਟਿਨ ਟਰੂਡੋ ਦੀ ਪੈਰਵੀ ਕਰਦੇ ਹੋਏ, ਉਹਨਾਂ ਨੇ ਕਿਹਾ ਵੀ ਜਸਟਿਨ ਟਰੂਡੋ ਵਰਗਾ ਲੀਡਰ ਕਦੇ ਹੋ ਨਹੀਂ ਸਕਦਾ।
ਵੋਟ ਹੀ ਲਾ ਕੇ ਆਉਂਦੇ ਨੇ ਮਾਰਕ ਹੋਲੈਂਡ, ਵੋਟ ਹੀ ਲਈ
ਯਾ ਉਹ ਹਮੇਸ਼ਾ
ਉਹਨਾਂ ਦਾ ਸਟਾਈਲ ਆ,
ਸਮਾਰਟ ਬੰਦੇ ਨੇ, ਹਾਊਸ ਲੀਡਰ ਵੀ ਰਹੇ ਪਹਿਲਾਂ।
ਜੀ ਜੀ ਯਾ ਹੁਣ ਲੇਬਰ ਮਿਨਿਸਟਰ ਵੀ ਹੋਏ ਨੇ।
ਮਾਰਸੀ ਈਐਨ ਜਿਹੜੇ ਜੈਂਡਰ ਇਕੁਆਲਿਟੀ ਮਿਨਿਸਟਰ ਨੇ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਸਾਰਿਆਂ ਦੇ ਓਪੀਨੀਅਨਸ, ਕਹਿੰਦੇ ਅਸੀਂ ਰਿਸਪੈਕਟ ਕਰਦੇ ਹਾਂ, ਪਰ ਮੇਰਾ ਓਪੀਨੀਅਨ ਇਹ ਹੈ ਕਿ ਮੈਂ ਬਿਨਾਂ ਕਿਸੇ ਕੰਡੀਸ਼ਨ ਤੋਂ ਜਸਟਿਨ ਟਰੂਡੋ ਨੂੰ ਸਪੋਰਟ ਕਰਦੀ ਹਾਂ। ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ, ਉਹਨਾਂ ਨੇ ਕਿਹਾ ਸਾਰੀ ਮੁਹਿੰਮ ਇਟਸ ਗਾਰਬੇਜ, ਉਹਨਾਂ ਨੇ ਬਿਲਕੁਲ ਹੀ ਬਰਸ਼ ਆਫ ਕੀਤਾ। ਪਰ ਚੱਕਰ ਇਹਦੇ ਚ ਹੁਣ ਇਹ ਸਮਝ ਆ ਰਿਹਾ ਵੀ ਜੇ 20-30 ਐਮ ਪੀਜ਼ ਹੈਗੇ ਨੇ ਜਿਹੜੇ ਜਸਟਿਨ ਟਰੂਡੋ ਦੇ ਖਿਲਾਫ ਨੇ, ਪਰ ਮੈਜੋਰਿਟੀ ਆਫ ਦ ਕੌਕਸ ਇਜ਼ ਇਨ ਸਪੋਰਟ ਆਫ ਜਸਟਿਨ ਟਰੂਡੋ,
150 ਤੋਂ ਵੱਧ ਐਮ ਪੀ ਨੇ,
ਯਾ ਐਟਲੀਸਟ ਪਬਲਿਕਲੀ ਪਰਸੈਪਸ਼ਨ ਇਸ ਤਰ੍ਹਾਂ ਦੀ ਹੈ। ਬਾਕੀ ਹੁਣ ਬੰਦ ਦਰਵਾਜ਼ਾ ਮੀਟਿੰਗ ਦੇ ਵਿੱਚ ਕੀ ਹੋ ਰਿਹਾ ਉਹਨੂੰ ਲੈ ਕੇ ਵੀ ਕਈ ਜਿਹੜੀਆਂ ਟੈਕਨੀਕੈਲਿਟੀਜ਼ ਨੇ
ਜੀ ਜੀ
ਇਸ ਮੀਟਿੰਗ ਦੇ ਵਿੱਚ। ਸੋ ਹੈ ਕੀ ਕਿ ਜਿਹੜਾ ਸਾਡੇ ਕੈਨੇਡਾ ਦੇ ਵਿੱਚ ਰਿਫੋਰਮ ਐਕਟ ਆ, ਰਿਫੋਰਮ ਐਕਟ ਦੇ ਤਹਿਤ ਪਾਰਟੀਆਂ ਦੇ ਜਿਹੜੇ ਐਮ ਪੀਜ਼ ਹੁੰਦੇ ਨੇ ਉਹਨਾਂ ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਉਹ ਆਪਣੇ ਲੀਡਰ ਨੂੰ ਵੋਟ ਪਾ ਕੇ ਰਿਕਾਲ ਕਰ ਸਕਦੇ ਨੇ, ਉਹਨਾਂ ਨੂੰ ਹਟਾ ਸਕਦੇ ਨੇ, ਪਰ ਉਹਦੇ ਵਿੱਚ ਇੱਕ ਕੁੰਡੀ ਹੈ। ਸੋ
ਕੰਜ਼ਰਵੇਟਿਵ ਪਾਰਟੀ ਨੇ ਬਾਏ ਦਾ ਵੇ ਜਦੋਂ ਐਰੀਨੋ ਟੂਲ ਨੂੰ ਕੱਢਿਆ ਸੀ, ਦੇ ਯੂਜ਼ ਦੀ ਸੇਮ ਪ੍ਰੋਵੀਜ਼ਨ,
ਬਿਲਕੁਲ
ਜੀ।
ਸੋ 2022 ਦੇ ਵਿੱਚ ਜਦੋਂ ਐਰੀਨੋ ਟੂਲ ਨੂੰ ਐਕਸਪੈਲ ਕੀਤਾ ਗਿਆ, ਉਹਨਾਂ ਨੇ ਇਸੇ ਤਰ੍ਹਾਂ ਵੋਟ ਪਾ ਕੇ ਐਰੀਨੋ ਟੂਲ ਨੂੰ ਐਕਸਪੈਲ ਕੀਤਾ ਸੀ। ਪਰ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਇਲੈਕਸ਼ਨ ਹੁੰਦਾ, ਜਨਰਲ ਇਲੈਕਸ਼ਨ, ਉਸ ਤੋਂ ਬਾਅਦ ਜਿਹੜੀ ਪਹਿਲੀ ਕੌਕਸ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਇਹ ਮਤਾ ਇੱਕ ਪਾਸ ਕਰਨਾ ਪੈਂਦਾ ਕਿ ਅਸੀਂ ਰਿਫੋਰਮ ਐਕਟ ਦੀ ਇਹ ਪ੍ਰੋਵੀਜ਼ਨ ਅਡੋਪਟ ਕਰ ਰਹੇ ਹਾਂ ਕਿ ਐਮ ਪੀਜ਼ ਨੂੰ ਅਸੀਂ ਆਪਣੀ ਪਾਰਟੀ ਦੇ ਐਮ ਪੀਜ਼ ਨੂੰ ਇਹ ਪਾਵਰ ਦੇ ਰਹੇ ਹਾਂ ਕਿ ਉਹ ਵੋਟਿੰਗ ਕਰਕੇ ਆਪਣੇ ਲੀਡਰ ਨੂੰ ਹਟਾ ਸਕਦੇ ਨੇ,
ਸੀਕ੍ਰੇਟ ਬੈਲਟ ਵੋਟਿੰਗ।
ਹਾਂ, ਤੇ ਲਿਬਰਲ ਪਾਰਟੀ ਨੇ ਇਹ ਮਤਾ ਅਡੋਪਟ ਨਹੀਂ ਸੀ ਕੀਤਾ ਪਿਛਲੇ ਇਲੈਕਸ਼ਨ ਤੋਂ ਬਾਅਦ। ਸੋ ਲਿਬਰਲ ਐਮ ਪੀਜ਼ ਦੇ ਕੋਲ ਇਹ ਪਾਵਰ ਨਹੀਂ ਹੈ, ਉਹ ਜਸਟਿਨ ਟਰੂਡੋ ਨੂੰ ਵੋਟ ਪਾ ਕੇ ਇਸ ਤਰ੍ਹਾਂ ਐਕਸਪੈਲ ਨਹੀਂ ਕਰ ਸਕਦੇ।
ਪਰ ਕਈਆਂ ਦਾ ਇਹ ਮੰਨਣਾ ਕਿ ਜੇ ਜਸਟਿਨ ਟਰੂਡੋ ਇੱਕ ਪਾਵਰ ਪਲੇ ਕਰਨਾ ਚਾਹੁਣ ਤੇ ਇਸ ਵਿਵਾਦ ਨੂੰ ਬਿਲਕੁਲ ਠੱਲ ਪਾਉਣੀ ਚਾਹੁਣ ਵੀ ਭਾਈ ਇਹ ਕਹਾਣੀ ਆ ਜਿੱਥੇ ਖਤਮ ਕਰਕੇ ਨਿਕਲਣਾ, ਤੇ ਹੋ ਸਕਦਾ ਕਿ ਉਹ ਕਹਿਣ ਕਿ ਠੀਕ ਹੈ ਸੀਕ੍ਰੇਟ ਵੋਟਿੰਗ ਦੇ ਹਿਸਾਬ ਨਾਲ ਤੁਸੀਂ ਸੀਕ੍ਰੇਟ ਬੈਲਟ ਵੋਟਿੰਗ ਕਰਕੇ ਦੇਖ ਲਓ, ਵੋਟਾਂ ਗਿਣ ਲੈਂਦੇ ਹਾਂ ਕਿੰਨੇ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਮੈਂ ਲੀਡਰਸ਼ਿਪ ਤੋਂ ਲਾਂਭੇ ਹੋਵਾਂ, ਕਿੰਨੇ ਚਾਹੁੰਦੇ ਨੇ ਕਿ ਮੈਂ ਰਵਾਂ। ਸੋ ਇੱਕ ਇਹ ਸਟ੍ਰੈਟਜੀ ਹੋ ਸਕਦੀ ਹੈ, ਹੋਵੇਗੀ ਕਿ ਨਹੀਂ ਇਹ ਪੱਕਾ ਨਹੀਂ ਪਤਾ।
ਮੈਂ ਉੱਥੇ ਆ ਰਿਹਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਆਪਸ਼ਨਸ ਨੇ ਕਿ ਬੰਦ ਦਰਵਾਜ਼ਾ ਮੀਟਿੰਗ ਦੇ ਵਿੱਚ ਕੀ ਕੀ ਅੱਜ ਹੋ ਸਕਦਾ,
ਜੀ ਜੀ
ਸਾਰੀਆਂ ਕਿਆ ਸਰਾਈਆਂ
ਨੇ,
ਆਪਸ਼ਨਸ ਕੀ ਨੇ। ਸੋ ਇਹ ਹੋ ਸਕਦਾ ਕਿ ਰਿਗਾਰਡਲੈਸ ਜਸਟਿਨ ਟਰੂਡੋ ਕਹਿਣ ਕਿ ਆ ਜਾਓ ਸੀਕ੍ਰੇਟ ਬੈਲਟ ਨਾਲ ਵੋਟਿੰਗ ਕਰਾਉਂਦੇ ਆ, ਪਰ ਜੇ ਮੰਨ ਲਓ ਉਹਦੇ ਵਿੱਚ ਜ਼ਿਆਦਾਤਰ ਐਮ ਪੀਜ਼ ਕਹਿ ਵੀ ਦਿੰਦੇ ਨੇ ਕਿ ਜੀ ਜਸਟਿਨ ਟਰੂਡੋ ਲਾਂਭੇ ਹੋ ਜਾਣ, ਉਹ ਲੀਗਲੀ ਬਾਈਂਡਿੰਗ ਨਹੀਂ ਹੋਏਗਾ,
ਲੀਗਲੀ ਬਾਈਂਡਿੰਗ ਨਹੀਂ ਹੈਗਾ,
ਰਿਫੋਰਮ ਐਕਟ ਦੇ ਤਹਿਤ ਉਹ ਪ੍ਰੋਵੀਜ਼ਨ ਅਡਾਪਟ ਹੀ ਨਹੀਂ ਕੀਤੀ,
ਬਿਲਕੁਲ।
ਪਰ ਚਾਂਸਿਸ ਜ਼ਿਆਦਾ ਇਸੇ ਗੱਲ ਦੇ ਨੇ ਕਿ ਜ਼ਿਆਦਾਤਰ ਐਮ ਪੀਜ਼ ਜਸਟਿਨ ਟਰੂਡੋ ਨੂੰ ਸਪੋਰਟ ਕਰਨਗੇ, ਐਂਡ ਯੂ ਰਾਈਟਲੀ ਪੁਆਇੰਟਡ ਆਊਟ ਕਿ ਜਸਟਿਨ ਟਰੂਡੋ ਨੂੰ ਐਜ਼ ਅ ਪਾਵਰ ਪਲੇ ਇਸਤੇਮਾਲ ਕਰ ਸਕਦੇ ਆ ਕਿ ਦੇਖੋ ਜੀ ਵੋਟ ਪਵਾ ਕੇ ਦੇਖ ਲਈ, ਬਹੁਤੇ ਐਮ ਪੀਜ਼ ਮੇਰੇ ਹੱਕ ਵਿੱਚ ਨੇ, ਗੱਲ ਇੱਥੇ ਖਤਮ ਹੋ ਗਈ,
ਟੌਪਿਕ ਖਤਮ ਕਰੋ,
ਖਤਮ ਹੋ ਗਈ ਗੱਲ ਸਾਰੀ। ਸੋ ਹੁਣ ਇਹ ਦੇਖਦੇ ਹਾਂ, ਅੱਛਾ ਇਹਦੇ 'ਚ ਹੋਰ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ 20-25-30 MP ਜਿੰਨੇ ਵੀ ਨੇ ਇਹ ਸਭ ਕਿਆਸ ਰਹੀਆਂ ਨੇ ਕਿ ਉਹਨਾਂ ਵਿੱਚੋਂ ਕਿੰਨੇ ਇਸ ਕੌਕਸ ਮੀਟਿੰਗ ਵਿੱਚ ਖੜੇ ਹੋ ਕੇ ਬੋਲਦੇ ਨੇ। ਸੋ ਇਹਦੇ ਵਿੱਚ ਕਹਿੰਦੇ ਨੇ ਕਿ ਕੌਕਸ ਮੀਟਿੰਗ ਦੇ ਵਿੱਚ ਓਪਨ ਮਾਈਕ ਸੈਸ਼ਨ ਹੁੰਦਾ ਕਿ ਖੁੱਲਾ ਸਮਾਂ ਮਿਲਦਾ ਬੋਲਣ ਵਾਸਤੇ, ਪਰ ਏਦਾਂ ਨਹੀਂ ਹੈ ਕੋਈ ਵੀ MP ਖੜਾ ਹੋ ਕੇ ਕਹੇ ਜੀ ਹੱਥ ਖੜਾ ਕਰਕੇ ਵੀ ਮੈਂ ਬੋਲਣਾ, ਉਹਦੇ ਵਾਸਤੇ ਪਹਿਲਾਂ ਸਮਾਂ ਮੰਗਣਾ ਪੈਂਦਾ। ਸੋ ਜਿਹੜੇ ਇਸ ਵੇਲੇ ਕੌਕਸ ਚੇਅਰ ਨੇ ਬ੍ਰੈਂਡਾ ਸ਼ੈਨਹੈਨ, ਉਹਨਾਂ ਦੇ ਕੋਲੋਂ ਲਿਖਤ ਦੇ ਵਿੱਚ ਰਿਕੁਐਸਟ ਪਾ ਕੇ ਪਹਿਲਾਂ ਸਮਾਂ ਮੰਗਣਾ ਪੈਣਾ, ਤੇ ਉਹ ਕਿੰਨੇ MPs ਨੇ ਸਮਾਂ ਮੰਗਿਆ, ਕਿੰਨੇ MPs ਜਸਟਿਨ ਟਰੂਡੋ ਦੇ ਸਾਹਮਣੇ ਉਹਨਾਂ ਦੇ ਫੇਸ ਟੂ ਫੇਸ ਖੜੇ ਹੋ ਕੇ ਬੋਲੇ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਤੇ ਇਹ ਜਿਹੜੀ ਸਾਰੀ ਮੀਟਿੰਗ ਹੁੰਦੀ ਹੈ ਵੈਸੇ ਤਾਂ ਇਹ ਕੌਨਫੀਡੈਂਸ਼ੀਅਲ ਹੁੰਦੀ ਹੈ, ਬੰਦ ਦਰਵਾਜ਼ੇ ਵਿੱਚ ਇਹ ਮੀਟਿੰਗ ਹੋ ਰਹੀ ਹੈ,
ਪਰ ਗੱਲਾਂ ਆ ਜਾਣੀਆਂ
ਬਾਅਦ। ਪਰ ਹਾਂ, ਇਹ ਹੁਣ ਜਿਹੜੇ ਕੁਝ ਜਿਹਦੇ ਖੇਮੇ ਦੇ ਹੱਕ ਦੀ ਗੱਲ ਹੋਈ, ਉਹ ਵਾਲੇ ਜਿਹੜੇ ਉਹ ਫਿਰ ਥੋੜੀਆਂ ਖਬਰਾਂ ਲੀਕ ਵਗੈਰਾ ਕਰਾ ਦੇਣਗੇ।
ਦੂਜਾ ਪਹਿਲੂ ਵਸਰੀ ਇਹਦੇ 'ਚ ਇਹ ਹੈ, ਦੇਖੋ ਹੁਣ ਜਿਹੜੀਆਂ ਸੂਬਾਈ ਚੋਣਾਂ ਹੋ ਕੇ ਹਟੀਆਂ ਨੇ, ਨਿਊ ਬ੍ਰੰਜ਼ਵਿਕ ਦੇ ਵਿੱਚ ਉੱਥੋਂ ਦੀ ਲਿਬਰਲ ਪਾਰਟੀ ਜਿੱਤ ਗਈ, ਤੇ ਹੁਣ ਕਈਆਂ ਨੂੰ ਇਹ ਲੱਗੇਗਾ ਵੀ ਕਿਉਂਕਿ ਐਟਲਾਂਟਿਕ ਕੈਨੇਡਾ ਦੇ ਵਿੱਚੋਂ ਹੀ ਜਸਟਿਨ ਟਰੂਡੋ ਫੈਡਰਲ ਲਿਬਰਲਸ ਦੇ ਖਿਲਾਫ ਜਿਹੜੀਆਂ ਬਾਗੀ ਸੁਰਾਂ ਸੀ ਐਟਲਾਂਟਿਕ ਕੈਨੇਡਾ 'ਚ ਸ਼ੁਰੂ ਹੋਈਆਂ, ਹੁਣ ਜੇ ਨਿਊ ਬ੍ਰੰਜ਼ਵਿਕ ਦੇ ਵਿੱਚ ਲਿਬਰਲ ਪਾਰਟੀ ਜਿੱਤ ਗਈ ਹੈ ਤਾਂ ਕੀ ਇਹ ਲਿਬਰਲ ਜਸਟਿਨ ਟਰੂਡੋ ਦੇ ਹਮਾਇਤੀਆਂ ਵਾਸਤੇ ਰਾਹਤ ਵਾਲੀ ਖਬਰ ਹੈ ਜਾਂ ਉਹਦੇ ਵਿੱਚ ਵੀ ਕੋਈ ਸਰਦਰਦੀ ਲੁਕੀ ਹੋਈ ਆ?
ਵਿਜੇ ਜੀ, ਪ੍ਰੋਵਿੰਸ਼ੀਅਲੀ ਤਾਂ ਨਿਊ ਬ੍ਰੰਜ਼ਵਿਕ ਵਿੱਚ ਐਕਸਪੈਕਟ ਕੀਤਾ ਹੀ ਜਾ ਰਿਹਾ ਸੀ ਕਿ ਲਿਬਰਲਸ ਜਿੱਤਣਗੇ
ਜੀ,
ਪਰ ਫੈਡਰਲੀ ਫੋਰ ਸਮ ਰੀਜ਼ਨ ਉੱਥੇ ਉਹ ਅਜੇ ਵੀ ਬਗਾਵਤ ਜਿਹੜੀ ਜਸਟਿਨ ਟਰੂਡੋ ਦੇ ਖਿਲਾਫ ਹੈਗੀ ਹੈ, ਜਿਹੜੇ MPs ਨੇ ਨਿਊ ਬ੍ਰੰਜ਼ਵਿਕ ਦੇ ਉਹ ਓਪਨਲੀ ਜਸਟਿਨ ਟਰੂਡੋ ਦੇ ਖਿਲਾਫ ਬੋਲਦੇ ਨੇ।
ਯੈਸ, ਈਵਨ ਵਾਸੂ ਜੀ, ਜਿਹੜੇ ਸੂਜ਼ਨ ਹੋਲਟ ਨਿਊ ਬ੍ਰੰਜ਼ਵਿਕ ਦੀ ਲਿਬਰਲ ਪਾਰਟੀ ਦੇ ਲੀਡਰ ਹੁਣ ਪ੍ਰੀਮੀਅਰ ਇਲੈਕਟ ਬਣੇ ਨੇ, ਉਹਨਾਂ ਨੇ ਵੀ ਕੈਂਪੇਨ ਦੌਰਾਨ ਆਪਣੇ ਆਪ ਨੂੰ ਜਸਟਿਨ ਟਰੂਡੋ ਤੋਂ ਡਿਸਟੈਂਸ ਕਰ ਲਿਆ ਸੀ। ਉਹਨਾਂ ਨੇ ਵੀ ਇਹ ਆਖਿਆ ਸੀ ਕਿ ਜਿਹੜਾ ਸਾਡਾ ਬ੍ਰਾਂਡ ਆਫ ਲਿਬਰਲਿਜ਼ਮ ਆ ਉਹ ਜਸਟਿਨ ਟਰੂਡੋ ਤੋਂ ਵੱਖਰਾ, ਉਹ ਕਹਿੰਦੇ ਮੈਂ ਤਾਂ ਮਿਲੀ ਵੀ ਨਹੀਂ ਕਦੇ ਉਹਨਾਂ ਨੂੰ, ਸੋ ਕਹਿੰਦੇ ਵੀ ਮੈਨੂੰ ਉਹਨਾਂ ਨਾਲ ਜੋੜ ਕੇ ਨਾ ਵੇਖਿਆ ਜਾਵੇ। ਹੁਣ ਇਹਦੇ ਨਾਲ ਕਈ ਜਿਹੜੇ ਆ MPs ਜਿਹੜੇ ਕਿ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰਵਾਉਣ ਦੇ ਆਖਣ ਵਾਸਤੇ ਮੇ ਬੀ ਜਿਹੜੇ ਫੈਂਸ 'ਤੇ ਹੋਣ, ਇੱਕ ਸੁਨੇਹਾ ਇਹ ਵੀ ਜਾਂਦਾ ਕਿ ਲਿਬਰਲ ਪਾਰਟੀ ਦੇ ਨਾਮ ਤੋਂ ਨਹੀਂ ਲੋਕਾਂ ਨੂੰ ਇੰਨੀ ਚਿੜ ਮੱਚਦੀ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਕਰਕੇ ਕਿਤੇ ਇੰਝ ਨਾ ਹੋਵੇ ਕਿ ਜਿਹੜੇ ਕਈ MP ਨੇ ਜਿਹਨਾਂ ਨੂੰ ਇਹ ਲੱਗਦਾ ਕਿ ਬਤੌਰ ਲਿਬਰਲ ਤਾਂ ਮੈਂ ਜਿੱਤ ਸਕਦਾ ਕਿਉਂਕਿ ਨਿਊ ਬ੍ਰੰਜ਼ਵਿਕ ਦੇ ਵਿੱਚ ਉਹਨਾਂ ਨੂੰ ਦੇਖਣ ਨੂੰ ਮਿਲ ਗਿਆ ਸੂਬਾਈ ਪੱਧਰ 'ਤੇ ਕਿ ਲਿਬਰਲ ਨਾਮ ਦੇ ਨਾਲ ਬਤੌਰ MP 'ਤੇ ਮੈਂ ਜਿੱਤ ਸਕਦਾ, ਪਰ ਜੇ ਲੀਡਰ ਹੋਏ ਜਸਟਿਨ ਟਰੂਡੋ ਫਿਰ ਮੇਰਾ ਜਿੱਤਣਾ ਮੁਸ਼ਕਲ ਆ। ਉਹਦੇ ਕਰਕੇ ਕਿਤੇ ਆ ਸੁਰ ਜਿਹੜੀ ਆਹ ਜਿਹੜਾ ਸੈਂਟੀਮੈਂਟ ਆ ਹੋਰ ਪ੍ਰਬਲ 'ਤੇ ਨਹੀਂ ਹੋ ਜਾਂਦਾ, ਇਹ ਦੇਖਣਾ ਹੋਏਗਾ। ਐਂਡ ਐਜ਼ ਦਿਸ ਮੀਟਿੰਗ ਫਿਨਿਸ਼ਿਜ਼, ਯੂ ਆਰ ਰਾਈਟ ਕਿ ਉਹ ਜਿਹੜੇ ਉਹਦੇ ਵਿੱਚੋਂ ਕੁਝ ਇਨਫੋਰਮੇਸ਼ਨ ਦੇ ਪੀਸਿਸ ਨੇ ਨਾ ਉਹ ਲੀਕ ਹੋਣੇ ਸ਼ੁਰੂ ਹੋ ਜਾਣਗੇ, ਪਤਾ ਲੱਗ ਜਾਣਾ ਬਣਿਆ ਕੀ।
ਸੋ ਨਿਊ ਬ੍ਰੰਜ਼ਵਿਕ ਦੇ ਵਿੱਚ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਸੀ, ਬਲੇਨ ਹੇਗਸ ਵਿਜੇ ਜੀ ਕੰਸਿਸਟੈਂਟਲੀ ਲੀਸਟ ਪਾਪੂਲਰ ਪ੍ਰੀਮੀਅਰ ਵਜੋਂ ਰੇਟ ਕਰਦੇ ਸੀ, ਰੈਂਕ ਕਰਦੇ ਸੀ,
ਜਿਹੜਾ ਉਹ ਸਰਵੇ
ਜਿਹੜੇ ਵੀ ਸਰਵੇਖਣ ਹੁੰਦੇ ਅਪਰੂਵਲ ਰੇਟਿੰਗਸ ਵਾਲੇ, ਉਹਨਾਂ ਦੇ ਵਿੱਚ 9ਵੇਂ 10ਵੇਂ ਨੰਬਰ ਤੇ ਹੀ ਹੁੰਦੇ ਸੀ ਬਲੇਨ ਹੇਗਸ। ਫੋਰ ਦ ਲੌਂਗੈਸਟ ਟਾਈਮ ਉਹ ਕਾਫੀ ਅਨਪੋਪੂਲਰ ਸੀਗੇ, ਇਟ ਵਾਸ ਟੂ ਬੀ ਐਕਸਪੈਕਟਿਡ ਕਿ ਲਿਬਰਲਸ ਉੱਥੇ ਬਾਜ਼ੀ ਮਾਰ ਜਾਣਗੇ, ਪਰ ਇਹਨੂੰ ਇੱਦਾਂ ਵੀ ਦੇਖਿਆ ਜਾ ਸਕਦਾ ਕਿ ਇਹਦੇ ਲਿਬਰਲ ਬ੍ਰਾਂਡ ਨੇਮ ਜਾਂ ਕੰਸਰਵੇਟਿਵ ਬ੍ਰਾਂਡ ਨੇਮ ਦੀ ਗੱਲ ਨਹੀਂ, ਇਟਸ ਮੋਰ ਅਬਾਊਟ ਐਂਟੀ ਇਨਕੰਬੈਂਸੀ ਕਿ ਲੋਕ ਇਸ ਵੇਲੇ ਉਕਤਾਏ ਹੋਏ ਨੇ, ਦੇ ਆਰ ਜਸਟ ਲੁਕਿੰਗ ਫਾਰ ਚੇਂਜ। ਜਿੱਥੇ ਕੰਸਰਵੇਟਿਵ ਸਰਕਾਰਾਂ ਨੇ ਲੋਕ ਲਿਬਰਲਸ ਨੂੰ ਵੋਟ ਪਾ ਰਹੇ ਨੇ, ਜਿੱਥੇ ਲਿਬਰਲ ਆਈਡੀਓਲੋਜੀ ਜਾਂ ਕਹਿ ਲਓ ਲੈਫਟ ਆਈਡੀਓਲੋਜੀ ਵਾਲੀਆਂ ਸਰਕਾਰਾਂ ਨੇ, ਉੱਥੇ ਲੋਕ ਕੰਸਰਵੇਟਿਵਸ ਨੂੰ ਜਿਤਾ ਰਹੇ ਨੇ। ਸੋ ਦੇ ਆਰ ਜਸਟ ਲੁਕਿੰਗ ਫਾਰ ਚੇਂਜ, ਪੀਪਲ ਆਰ ਫੈਡ ਅਪ। ਸੋ ਇਹਦੇ ਚੋਂ ਸਵਾਲ ਫਿਰ ਇਹ ਨਿਕਲਦਾ ਕਿ ਜੇ ਜਸਟਿਨ ਟਰੂਡੋ ਇਲੈਕਸ਼ਨ ਨੂੰ ਡਿਲੇ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ
ਤਾਂ ਕੀ ਆ ਫਰਸਟ੍ਰੇਸ਼ਨ ਉਦੋਂ ਤੱਕ ਰਿਜ਼ੋਲਵ ਹੋ ਜਾਏਗੀ?
ਹਾਂ, ਸੋ ਕੀ ਇਹ ਜਿਹੜੀ ਫਰਸਟ੍ਰੇਸ਼ਨ ਥੋੜੀ ਉਦੋਂ ਤੱਕ ਵੀਨ ਆਫ ਹੋ ਜਾਏਗੀ, ਇੰਟਰਸਟ ਰੇਟ ਜਿਵੇਂ ਜਿਵੇਂ ਘੱਟ ਰਹੇ ਨੇ, ਸੋ ਲੋਕ ਕੀ ਆਪਣੇ ਪੁਰਾਣੇ ਦੁੱਖ ਦਰਦ ਭੁੱਲ ਜਾਣਗੇ, ਜਿਹੜੀਆਂ ਟ੍ਰਿਗਰ ਪੇਮੈਂਟ ਜਿਹੜੇ ਟ੍ਰਿਗਰ ਰੇਟ ਤੋਂ ਬਾਅਦ ਪੇਮੈਂਟਸ ਵਧੀਆਂ
ਜੋ ਟ੍ਰਿਗਰ ਅਨਟ੍ਰਿਗਰ ਹੋ ਜਾਂਦੇ ਨੇ?
ਸੋ ਕੀ ਫਿਰ ਲੋਕ ਅਜੇ ਵੀ ਕੋਈ ਸਕੋਪ ਹੈ ਲਿਬਰਲਸ ਵਾਸਤੇ ਜਸਟਿਨ ਟਰੂਡੋ ਵਾਸਤੇ ਇੱਕ ਵਾਰ ਫਿਰ ਤੋਂ ਸਰਕਾਰ ਬਣਾ ਸਕਦੇ ਨੇ? ਸੋ ਬਹੁਤ ਸਾਰੇ ਸਵਾਲ ਨੇ ਤੇ ਬਹੁਤ ਸਾਰੇ ਇਫਸ ਐਂਡ ਬਟਸ ਨੇ, ਹੌਲੀ ਹੌਲੀ ਮੈਨੂੰ ਲੱਗਦਾ ਇੱਕ ਇੱਕ ਕਰਕੇ, ਕਿਉਂਕਿ ਦੇਖੋ ਅੱਜ ਜਿਹੜੀ ਇੱਕ ਤਾਂ ਮੀਟਿੰਗ ਹੋ ਰਹੀ ਹੈ, ਉਸ ਤੋਂ ਬਾਅਦ ਅਗਲਾ ਇੰਪੋਰਟੈਂਟ ਚੀਜ਼ ਹੋਏਗੀ ਕਿ ਜਸਟਿਨ ਟਰੂਡੋ ਨੇ ਜਿਹੜਾ ਕੈਬਨਿਟ ਰੀਸ਼ਫਲ ਕਰਨਾ, ਚਾਰ MPs ਨੇ ਕਹਿਤਾ ਕੈਬਨਿਟ ਮਿਨਿਸਟਰਸ ਨੇ ਕਿ ਉਹ ਅਗਲਾ ਇਲੈਕਸ਼ਨ ਨਹੀਂ ਲੜਨਗੇ, ਸੋ ਉਹਨਾਂ ਦੀ ਰਿਪਲੇਸਮੈਂਟ ਕੋਈ ਰੱਖਣੀ ਪੈਣੀ ਹੈ ਕੋਈ, ਸੋ ਕੀ ਕੋਈ ਜਿਹੜੇ ਡਿਸਗਰੰਟਲਡ MPs ਨੇ ਉਹਨਾਂ ਨੂੰ ਕੈਬਨਿਟ ਵਿੱਚ ਜਗ੍ਹਾ ਦਿੱਤੀ
ਜਾਂਦੀ ਹੈ ਪ੍ਰੋਸਨ ਵਾਸਤੇ ਵੀ ਕਾਨੂੰਨ ਨਾਰਾਜ਼ ਹੁੰਦੇ ਹੋ, ਤੁਹਾਨੂੰ ਕੈਬਨਿਟ ਚ ਲੈ ਆਉਂਦੇ?
ਸੋ ਇੱਦਾਂ ਦਾ ਕੋਈ ਕਦਮ ਚੁੱਕਿਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਇੰਪੋਰਟੈਂਟ ਤਰੀਕ ਹੋਏਗੀ 29 ਅਕਤੂਬਰ ਕਿ ਜਦੋਂ ਬਲਾਕ ਵਾਲਿਆਂ ਨੇ ਕਿਹਾ ਹੋਇਆ ਕਿ 29 ਤਰੀਕ ਤੱਕ ਸਾਡੀਆਂ ਦੋਨੋਂ ਸ਼ਰਤਾਂ ਪੂਰੀਆਂ ਕਰਾਓ। ਉਹਨੂੰ ਲੈ ਕੇ ਵੀ ਵਿਜੇ ਜੀ ਖਬਰ ਇਹ ਆਈ ਆ ਕਿ ਕਹਿੰਦੇ ਕਿ ਮੈਰੀ ਇੰਗ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ, ਉਹਨਾਂ ਨੇ 2 ਵਾਰ ਚਿੱਠੀ ਲਿਖ ਲਈ ਸੈਨੇਟ ਵਾਲਿਆਂ ਨੂੰ, ਸੈਨੇਟ ਦੀ ਜਿਹੜੀ ਫੋਰਨ ਅਫੇਅਰਸ ਕਮੇਟੀ ਹੈ ਉਹਦੇ ਜਿਹੜੇ ਸੈਨੇਟਰ ਨੇ ਜਿਹੜੇ ਚੇਅਰ ਨੇ ਉਹ ਜਸਟਿਨ ਟਰੂਡੋ ਨੇ ਹੀ 2018 ਦੇ ਵਿੱਚ ਅਪੁਆਇੰਟ ਕੀਤੇ ਸੀ ਤੇ ਉਹਨਾਂ ਨੂੰ ਮੈਰੀ ਇੰਗ ਨੇ ਮਿਨਿਸਟਰ ਨੇ ਚਿੱਠੀ ਲਿਖੀ ਉਹਨਾਂ ਨੂੰ ਕਿ ਜੀ ਬਲਾਕ ਵਾਲਿਆਂ ਨੇ ਤਾਂ ਸ਼ਰਤ ਰੱਖਦੀ ਹੈ, ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਸਪਲਾਈ ਮੈਨੇਜਮੈਂਟ ਵਾਲਾ ਬਿੱਲ ਹੈ ਇਹਨੂੰ ਤੁਸੀਂ ਫਾਸਟ ਟਰੈਕ ਕਰਾ ਕੇ ਨਾ ਇਹਨੂੰ ਪਾਸ ਕਰਾ ਦਿਓ। ਅੱਗੋਂ ਟਕੇ ਵਰਗਾ ਜਵਾਬ ਆਇਆ, ਕਹਿੰਦੇ ਤੁਸੀਂ 29 ਅਕਤੂਬਰ ਬੜੀ ਇੰਪੋਰਟੈਂਟ ਚੀਜ਼ ਹੋਏਗੀ। ਇੱਕ ਹੋਰ ਚੀਜ਼ ਜਿਹੜਾ ਇੱਕ ਵੱਡਾ ਵੇਰੀਏਬਲ ਇਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਬਣਿਆ ਹੋਇਆ ਕਿ ਜਿਹੜਾ ਡੈਡਲੌਕ ਇਸ ਵੇਲੇ ਬਣਿਆ ਹੋਇਆ, ਕੰਸਰਵੇਟਿਵ ਨੇ ਜਿਹੜਾ ਪ੍ਰਿਵਿਲੇਜ ਮੋਸ਼ਨ ਜਿਹੜਾ ਟ੍ਰਿਗਰ ਕੀਤਾ ਹੋਇਆ ਜਿਹਦੇ ਕਰਕੇ ਕੋਈ ਵੀ ਬਿੱਲ ਪੇਸ਼ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਹਾਊਸ ਆਫ ਕਾਮਨਸ ਦੇ ਵਿੱਚ, ਕੋਈ ਕੰਮਕਾਜ ਚੱਲ ਨਹੀਂ ਰਿਹਾ।
ਉਹਦਾ ਕੀ ਬਣਦਾ? ਤਿੰਨ ਹਫ਼ਤੇ ਹੋ ਗਏ ਉਹਨੂੰ।
ਕੱਲ ਵੀ ਬਲਾਂਸ਼ਟ ਨੇ ਕਿਹਾ ਕਿ ਇਸ ਡੈਡਲੌਕ ਨੂੰ ਤੋੜਨ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ,
ਸਾਡੀਆਂ
ਮੰਗਾਂ ਪੂਰੀਆਂ ਕਰ ਦਿਓ। ਉਹਨਾਂ ਨੇ ਕਿਹਾ, ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਸੈਨੇਟ ਵਿੱਚੋਂ ਬਿੱਲ ਨਹੀਂ ਪਾਸ ਹੁੰਦਾ ਪਿਆ, ਵੀ 29 ਅਕਤੂਬਰ ਤੱਕ ਤੁਸੀਂ ਕਰਾ ਨਹੀਂ ਸਕਦੇ, ਕਹਿੰਦੇ ਅਸੀਂ ਇੱਕ ਉਹਨਾਂ ਨੂੰ ਹੋਰ ਇੱਕ ਵਿਕਲਪ ਦਿੱਤਾ ਸਰਕਾਰ ਨੂੰ ਕਿ ਜਿਹੜੇ ਦੋਨੋਂ ਸਾਡੇ ਪ੍ਰਾਈਵੇਟ ਮੈਂਬਰ ਬਿੱਲ ਨੇ, ਸੋ ਇੱਕ ਤਾਂ ਸੀਨੀਅਰ ਸਪੋਰਟ ਵਾਲਾ, ਦੂਜਾ ਸਪਲਾਈ ਮੈਨੇਜਮੈਂਟ ਵਾਲਾ, ਤੁਸੀਂ ਇਹਨਾਂ ਨੂੰ ਸਰਕਾਰੀ ਬਿੱਲ ਬਣਾ ਕੇ ਰੀਇੰਟਰੋਡਿਊਸ ਕਰ ਲਓ, ਆਪਣਾ ਬਿੱਲ ਬਣਾ ਕੇ ਰੀਇੰਟਰੋਡਿਊਸ ਕਰੋ, ਤੁਸੀਂ ਇਹਨੂੰ ਫਟਾਫਟ ਹਾਊਸ ਆਫ ਕਾਮਨਸ ਦੇ ਵਿੱਚੋਂ ਫਾਸਟ ਟਰੈਕ ਕਰਾ ਕੇ ਪਾਸ ਕਰਾਓ, ਅਸੀਂ ਤੁਹਾਨੂੰ ਸਪੋਰਟ ਕਰਦੇ ਡੈਡਲੌਕ ਤੋੜਨ ਵਿੱਚ। ਤੇ ਇਹ ਫਿਰ ਜਿਹੜੇ ਸੈਨੇਟ ਵਿੱਚ ਜਦੋਂ ਸਰਕਾਰੀ ਬਿੱਲ ਜਾਂਦਾ ਉਹਨੂੰ ਤਰਜੀਹ ਦਿੱਤੀ ਜਾਂਦੀ ਹੈ, ਤਰਜੀਹੀ ਤੌਰ ਤੇ ਸੈਨੇਟ ਨੂੰ ਉਹ ਪਾਸ ਕਰਨੇ ਪੈਂਦੇ
ਕਿਉਂਕਿ ਅਜੇ ਉਹ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਸੈਨੇਟ ਦੇ ਵਿੱਚ ਪਹੁੰਚਿਆ ਹੋਇਆ। ਅੱਛਾ, ਜਿਹੜੇ ਵਾਸੂ ਜੀ ਆਹ ਗੱਲ ਨਾ ਕਿ ਸੈਨੇਟ ਦੇ ਉੱਪਰ ਸਰਕਾਰ ਦਾ ਕੋਈ ਵਸ ਨਹੀਂ ਚੱਲਦਾ, ਕਿਉਂਕਿ ਜਸਟਿਨ ਟਰੂਡੋ ਨੇ ਜਿਹੜੇ ਲਿਬਰਲ ਸੈਨੇਟਰ ਸੀਗੇ ਜਦੋਂ ਜਸਟਿਨ ਟਰੂਡੋ ਲੀਡਰ ਬਣੇ, ਇਹਨਾਂ ਨੇ ਉਹਨਾਂ ਨੂੰ ਇੰਡੀਪੈਂਡੈਂਟ ਕਰਤਾ ਸੀ ਵੀ ਤੁਹਾਡਾ ਪਾਰਟੀ ਨਾਲ ਕੋਈ ਵਾਹ ਵਾਸਤਾ ਨਹੀਂ। ਹੋ ਸਕਦਾ ਜੋ ਸਿਚੁਏਸ਼ਨ ਅੱਜ ਇੱਕ ਜੋ ਇਸ ਵੇਲੇ ਵੀ ਰੱਬ ਨੇੜੇ ਇੱਕ ਸੁਣਨ ਵਾਲੀ ਗੱਲ, ਕਿਉਂਕਿ ਕੌਕਸ ਮੀਟਿੰਗ ਚੱਲਦੀ ਪਈ ਆ, ਕੌਕਸ ਮੀਟਿੰਗ ਦੇ ਵਿੱਚ ਜਿਹੜੇ ਕੋਈ ਬਾਗੀ ਨੇ ਜਿਹੜੇ ਜਸਟਿਨ ਟਰੂਡੋ ਦੇ ਖਿਲਾਫ਼ ਬਗਾਵਤ ਕਰ ਰਹੇ ਨੇ, ਉਹਨਾਂ ਨੇ ਜਸਟਿਨ ਟਰੂਡੋ ਨੂੰ ਘੇਰਨਾ ਅੱਜ ਇਸ ਵੇਲੇ ਬਾਂਦਰਵਾਜ਼ਾ ਮੀਟਿੰਗ ਹੋ ਰਹੀ ਆ। ਜਦੋਂ ਦੇ ਲਿਬਰਲ ਸੈਨੇਟਰਸ ਨੂੰ ਇੰਡੀਪੈਂਡੈਂਟ ਕਰ ਦਿੱਤਾ ਗਿਆ, ਉਹ ਹੁਣ ਸੈਨੇਟਰਸ ਕੌਕਸ ਮੀਟਿੰਗ ਦਾ ਹਿੱਸਾ ਨਹੀਂ ਹੁੰਦੇ, ਕਿਉਂਕਿ ਦੇ ਆਰ ਨਾਟ ਅ ਪਾਰਟ ਆਫ ਦਾ ਕੌਕਸ ਐਨੀਮੋਰ। ਨਹੀਂ ਤਾਂ ਹੋ ਸਕਦਾ ਸੀ ਵੀ ਅੱਜ ਉਹਨਾਂ ਸੈਨੇਟਰਸ ਦੇ ਵਿੱਚੋਂ ਵੀ ਇਕੱਲਾ ਗਰੁੱਪ ਹੁੰਦਾ, ਉਹ ਵੀ ਜੇ ਟਰੂਡੋ ਦੀ ਮੁਖਾਲਫਤ ਕਰ ਰਿਹਾ ਹੁੰਦਾ, ਤੇ ਅੱਜ ਉੱਥੇ ਸਮੱਸਿਆ ਸਿਰਦਰਦੀ ਹੋਰ ਜ਼ਿਆਦਾ ਵਧੀ ਹੋਈ ਹੋ ਸਕਦੀ ਸੀ। ਸੋ ਐਟਲੀਸਟ ਅੱਜ ਵਾਸਤੇ, ਕਿਉਂਕਿ ਹੁੰਦਾ ਨਾ ਜਦੋਂ ਬਗਾਵਤ ਹੋ ਰਹੀ ਹੋਵੇ, ਜਿੰਨੇ ਤੁਹਾਡੇ ਉੱਥੇ ਬੰਦੇ ਕਹਿ ਲਓ ਵੀ ਜਿੰਨਾ ਗਰੁੱਪ ਛੋਟਾ ਹੋਵੇ ਕੰਟਰੋਲ ਕਰਨਾ ਸੌਖਾ ਹੁੰਦਾ। ਸੋ ਵੇਖਦੇ ਹਾਂ ਕਿ ਯਾਰ ਉੱਥੋਂ ਬਣਦਾ ਕੀ ਆ, ਪਰ ਇਹ ਸਿਚੁਏਸ਼ਨ ਕਾਫੀ ਇੰਟਰਸਟਿੰਗ ਬਣਦੀ ਜਾ ਰਹੀ ਆ। 29 ਅਕਤੂਬਰ ਵੀ ਹੁਣ 6 ਦਿਨ ਦੂਰ ਰਹਿ ਗਈ, ਇਟਸ ਨਾਟ ਦੈਟ ਫਾਰ ਅਵੇ, ਸੋ ਲੈਟਸ ਸੀ ਵਾਟ ਕਮਸ ਅਪ। ਵਾਸੂ ਜੀ, BC ਦੇ ਵਿੱਚ ਵੋਟਾਂ ਸ਼ਨੀਵਾਰ ਨੂੰ ਪਈਆਂ, ਨਤੀਜੇ ਅਜੇ ਤੱਕ ਇਸ ਹਿਸਾਬ ਨਾਲ ਫਾਈਨਲਾਈਜ਼ ਨਹੀਂ ਹੋਏ ਕਿ ਸਰਕਾਰ ਬਣੂ ਕਿਹਦੀ, ਕਿਉਂਕਿ ਅਜੇ ਵੀ ਜਿਹੜੀਆਂ 93 ਸੀਟਾਂ ਦੇ ਵਿੱਚੋਂ 40 ਸੀਟਾਂ NDP ਦੇ ਹਿੱਸੇ ਆਈਆਂ ਜਿਹੜੀਆਂ ਕਨਫਰਮਡ ਨੇ, 40 ਸੀਟਾਂ ਕੰਜ਼ਰਵੇਟਿਵ ਦੀਆਂ ਕਨਫਰਮਡ ਨੇ, 2 ਸੀਟਾਂ ਗ੍ਰੀਨ ਵਾਲਿਆਂ ਦੀਆਂ ਕਨਫਰਮਡ ਨੇ। ਜਿਹੜੀਆਂ ਸੀਟਾਂ ਫਲਿੱਪ ਹੋਣ ਦੇ ਚਾਂਸਿਸ ਹੈਗੇ ਨੇ, ਟੋਟਲ ਉਹਨਾਂ ਦੀ ਗਿਣਤੀ ਬਣਦੀ ਆ 11, 49,000 ਮੇਲ ਇਨ ਬੈਲਟਸ ਦੀ ਗਿਣਤੀ ਕੀਤੀ ਜਾਣੀ ਬਾਕੀ ਆ, ਅਤੇ ਉਹ ਗਿਣਤੀ 26 ਤੋਂ ਲੈ ਕੇ 28 ਤਰੀਕ ਦੇ ਵਿਚਕਾਰ ਹੋਣੀ ਆ। ਸੋ ਇਸ ਸਮੇਂ ਦੇ ਵਿੱਚ ਹਾਲ ਦੀ ਘੜੀ ਨਹੀਂ ਕਿਹਾ ਜਾ ਸਕਦਾ ਕਿ ਸਰਕਾਰ ਕਿਹਦੀ ਬਣੇਗੀ, ਅਗਲੇ ਹਫ਼ਤੇ ਪਤਾ ਲੱਗੂ। ਪਰ DVDB ਨੇ ਲੰਘੇ ਕੱਲ੍ਹ ਵੋਟਾਂ ਪੈਣ ਤੋਂ ਬਾਅਦ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਇਹ ਗੱਲ 'ਤੇ ਉਹਨਾਂ ਨੂੰ ਮੰਨਣੀ ਪਈ, ਹੁਣ ਇਸ ਤੋਂ ਇਲਾਵਾ ਹੋਰ ਕੋਈ ਗੁਜ਼ਾਰਾ ਵੀ ਨਹੀਂ। ਕਹਿੰਦੇ ਬ੍ਰਿਟਿਸ਼ ਕੋਲੰਬੀਅਨਸ ਨੇ ਸਾਨੂੰ ਇੱਕ ਬੜਾ ਕਲੀਅਰ ਸੰਕੇਤ, ਕਲੀਅਰ ਸੁਨੇਹਾ ਦੇ ਦਿੱਤਾ ਕਿ ਸਾਨੂੰ ਸਾਨੂੰ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਦੀ ਜ਼ਰੂਰਤ ਹੈ।
ਪਹਿਲਾਂ ਕਹਿੰਦੇ ਸਾਨੂੰ, ਫਿਰ ਕਹਿੰਦੇ ਮੈਨੂੰ,
ਫਿਰ ਕਹਿੰਦੇ ਮੈਨੂੰ।
ਸੋ ਉਹ ਜ਼ਿੰਮੇਵਾਰੀ ਲੈ ਰਹੇ ਨੇ ਪੂਰੀ ਗੱਲ ਦੀ।
ਜੀ,
ਉਹਨਾਂ ਨੇ ਕਿਹਾ ਕਿ ਵੋਟਰਸ ਹੈਵ ਸੈਂਟ ਅਸ, ਫਿਰ ਉੱਥੇ ਉਹਨਾਂ ਨੇ ਪੌਜ਼ ਲੈ ਕੇ ਸੈਂਟ ਮੀ ਅ ਕਲੀਅਰ ਮੈਸੇਜ ਦੈਟ ਵੀ ਨੀਡ ਟੂ ਡੂ ਮੋਰ, ਕਿ ਜੋ ਅਸੀਂ ਵੀ ਨੀਡ ਟੂ ਡੂ ਬੈਟਰ, ਜੋ ਅਸੀਂ ਕੰਮ ਕੀਤਾ ਉਹ ਨਾ ਕਾਫੀ ਸੀ, ਲੋਕ ਉਹਦੇ ਨਾਲ ਅਸੰਤੁਸ਼ਟ ਸਨ, ਇਸ ਕਰਕੇ ਕਹਿੰਦੇ ਵੀ ਸਾਡੀਆਂ ਜਿਹੜੀਆਂ ਸੀਟਾਂ ਘਟੀਆਂ ਨੇ, ਵੀ ਨੀਡ ਟੂ ਡੂ ਬੈਟਰ, ਵੀ ਨੀਡ ਟੂ ਡੂ ਮੋਰ। ਸੋ ਇਹ ਗੱਲ ਉਹਨਾਂ ਨੇ ਬਾਰ ਬਾਰ ਉਸ ਪ੍ਰੈਸ ਕਾਨਫਰੰਸ ਵਿੱਚ ਕਹੀ। ਇੰਪੋਰਟੈਂਟ ਗੱਲ ਇੱਕ ਜਿਹੜੀ DVDB ਨੇ ਕੱਲ ਦੱਸੀ, ਕਹਿੰਦੇ ਅਸੀਂ ਗ੍ਰੀਨ ਪਾਰਟੀ ਨੂੰ ਰੀਚ ਆਊਟ ਕੀਤਾ। ਸੋ ਇਹ ਗੱਲ ਉਹਨਾਂ ਨੇ ਇਲੈਕਸ਼ਨ ਨਾਈਟ ਵੀ ਕਹਿਤੀ ਸੀ, ਸੋਨੀਆ ਫਰਸਟ ਨੂੰ ਨਾਲ ਉਹਨਾਂ ਨੇ ਫੋਨ ਤੇ ਗੱਲ ਕੀਤੀ
ਸੀ ਵੀ ਉਹਨਾਂ ਨੇ ਪ੍ਰਿੰਸੀਪਲ ਕੈਂਪੇਨ ਚਲਾਈ ਐਂਡ ਆਲ ਦੈਟ। ਯੈਸ,
ਸੋ ਹੁਣ ਉਹ ਕਹਿੰਦੇ ਕਿ ਅਸੀਂ ਗ੍ਰੀਨ ਪਾਰਟੀ ਨੂੰ ਰੀਚ ਆਊਟ ਕੀਤਾ ਕਿ ਅਸੀਂ ਤੁਹਾਡਾ ਨੈਗੋਸ਼ੀਏਟ ਕਰਨਾ ਚਾਹੁੰਦੇ ਹਾਂ, ਪਰ ਗ੍ਰੀਨ ਪਾਰਟੀ ਵੱਲੋਂ ਕਹਿੰਦੇ ਕੱਲ ਦੀ ਇਹ ਗੱਲ ਆ ਜਦੋਂ DVDB ਨੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਸਾਨੂੰ ਜਵਾਬ ਇਹ ਮਿਲਿਆ ਕਿ ਅਜੇ ਨੈਗੋਸ਼ੀਏਸ਼ਨ ਵਾਸਤੇ ਉਹ ਤਿਆਰ ਨਹੀਂ ਹੈਗੇ।
ਜੀ,
ਉਸ ਤੋਂ ਬਾਅਦ ਵਿਜੇ ਜੀ, ਸੋ ਇਸ ਪ੍ਰੈਸ ਕਾਨਫਰੰਸ ਤੋਂ ਅੱਧਾ ਘੰਟਾ ਪਹਿਲਾਂ BC ਗ੍ਰੀਨ ਪਾਰਟੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਸੋਨੀਆ ਫਰਸਨੋ ਪਾਰਟੀ ਦੇ ਲੀਡਰ ਵਜੋਂ ਬਣੇ ਰਹਿਣਗੇ,
ਭਾਵੇਂ ਉਹ ਇਲੈਕਸ਼ਨ ਆਪਣੀ ਸੀਟ ਹਾਰ ਗਏ ਨੇ,
ਸੀਟ ਹਾਰ ਗਏ,
ਪਰ ਪਾਰਟੀ ਦੇ ਲੀਡਰ ਸੋਨੀਆ ਫਰਸਨੋ ਹੀ ਰਹਿਣਗੇ
ਜਦੋਂ ਇਹ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ। ਉਸ ਤੋਂ ਥੋੜੀ ਦੇਰ ਬਾਅਦ BC ਗ੍ਰੀਨ ਪਾਰਟੀ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਂਦਾ ਕਿ ਸੋਨੀਆ ਫਰਸਨੋ ਅੱਜ ਬੁੱਧਵਾਰ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ।
ਸੋ ਉਹਦੇ ਵਿੱਚੋਂ ਕੀ ਕਹਿੰਦੇ ਨੇ, ਲੈਟਸ ਸੀ। ਅੱਛਾ, ਨਾਲ ਹੀ ਖਬਰਾਂ ਇਹ ਵੀ ਆਈਆਂ ਨੇ ਕਿ BC ਕੰਜ਼ਰਵੇਟਿਵਸ ਵੱਲੋਂ ਵੀ ਆਪਣੀ ਟੀਮ ਨੂੰ ਐਕਟੀਵੇਟ ਕੀਤਾ ਗਿਆ ਕਿ ਭਾਈ ਗ੍ਰੀਨ ਪਾਰਟੀ ਨਾਲ ਕਿਸੇ ਨਾ ਕਿਸੇ ਹਿਸਾਬ ਨਾਲ ਕੋਈ ਕਮਿਊਨੀਕੇਸ਼ਨ ਦਾ ਚੈਨਲ ਖੋਲੋ। ਕੱਲ੍ਹ ਵਾਸੂ ਜੀ ਜੌਨ ਰਸਟਡ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਹੋਏ ਸੀ। ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਖੁਦ ਗ੍ਰੀਨ ਪਾਰਟੀ ਨੂੰ ਰੀਚ ਆਊਟ ਕੀਤਾ, ਕਹਿੰਦੇ ਨਹੀਂ ਮੈਂ ਨਹੀਂ ਕੀਤਾ, ਪਰ ਮੈਂ ਕਿਹਾ ਤੁਹਾਡਾ ਆਪਸ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਤਾਲਮੇਲ ਬਣ ਸਕਦਾ। ਉਹ ਇਸ ਗੱਲ ਨੂੰ ਮੰਨਦੇ ਨੇ ਕਿ ਦੇਖੋ ਆਈਡੀਓਲੋਜੀਕਲੀ ਬਹੁਤ ਜ਼ਿਆਦਾ ਫਰਕ ਨੇ ਦੋਹਾਂ ਪਾਰਟੀਆਂ ਦੇ ਵਿੱਚ। ਅਤੇ ਉਸ ਤੋਂ ਬਾਅਦ ਫਿਰ ਐਨ ਡੀ ਪੀ ਨੇ ਇਹਨਾਂ ਦਾ ਸਾਥ ਕਿਵੇਂ ਛੱਡਿਆ ਸੀ ਕਿ ਐਨ ਡੀ ਪੀ ਨੇ ਜਿਹੜੀਆਂ ਗੱਲਾਂ ਦੇ ਇਹਨਾਂ ਨਾਲ ਵਾਅਦੇ ਕੀਤੇ ਸੀ ਗ੍ਰੀਨ ਪਾਰਟੀ ਨੂੰ ਵੀ ਉਹ ਗੱਲ ਭੁੱਲਣੀ ਨਹੀਂ ਚਾਹੀਦੀ ਜਦੋਂ ਹੁਣ ਆਹ ਸਾਰੀ ਸਥਿਤੀ ਨੂੰ ਵੇਖਦੇ ਨੇ। ਪਰ ਹੁਣ ਵਾਸੂ ਜੀ ਦੇਖਣ ਵਾਲੀ ਗੱਲ ਤਾਂ ਇਹੀ ਆ ਜਿਹੜੀਆਂ 11 ਸੀਟਾਂ ਨੇ ਦੇਖੋ ਉਹਦੇ ਵਿੱਚੋਂ ਨਾ ਆਸਾਰ ਇੱਕਾ ਦੁੱਕਾ ਸੀਟ ਕੋਈ ਫਲਿੱਪ ਹੋ ਸਕਦੀ ਆ ਮੇ ਬੀ। ਨੰਬਰਸ ਹੁਣ ਕਿਹੜੇ ਪਾਸੇ ਨੂੰ ਜਾਣਗੇ ਕਿਉਂਕਿ ਸਪੈਸ਼ਲੀ ਜਿਹੜੀ ਜੌਨ ਡੀ ਫੂਕਾ ਮੈਲਾਹੈਟ ਵਾਲੀ ਰਾਈਡਿੰਗ ਆ ਵੈਨਕੂਵਰ ਆਈਲੈਂਡ 'ਤੇ ਉਹ 23 ਵੋਟਾਂ ਦਾ ਫਰਕ ਆ ਸਾਰਾ ਹੀ। ਜਿਹੜੀ ਆ ਸਰੀ ਸੈਂਟਰ ਵਾਲੀ ਰਾਈਡਿੰਗ ਆ ਸਿਰਫ 96 ਵੋਟਾਂ ਦਾ ਫਰਕ ਆ। ਇਹ ਦੋ ਸੀਟਾਂ ਜੀਆਂ ਨੇ ਜਿੱਥੇ ਹਜੇ ਇਹ ਮਾੜੇ ਜਿਹੇ ਫਰਕ ਨਾਲ ਐਨ ਡੀ ਪੀ ਦੇ ਉਮੀਦਵਾਰ ਅੱਗੇ ਨੇ। ਪਰ ਕੁਝ ਸੀਟਾਂ ਇਹੋ ਜਿਹੀਆਂ ਵੀ ਨੇ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਕੁਝ ਦਰਜਨ ਵੋਟਾਂ ਤੋਂ ਜਾਂ ਜਿਵੇਂ 102 ਵੋਟਾਂ ਦਾ ਫਰਕ ਆ ਹੋਣ ਵੀਰ ਰੰਧਾਵਾ ਦਾ ਗਿਲਫਰਡ ਵਾਲੀ ਸੀਟ 'ਤੇ। ਹੁਣ ਜਿਹੜੀਆਂ ਕੰਜ਼ਰਵੇਟਿਵ ਪਾਰਟੀ ਵਾਸਤੇ ਬੜਾ ਜ਼ਰੂਰੀ ਹੋਏਗਾ ਕਿ ਜਿਹੜੀ ਸੀਟਾਂ 'ਤੇ ਉਹਨਾਂ ਦੀ ਲੀਡ ਹੈ ਉਹ ਲੀਡ ਉਹਨਾਂ ਦੀ ਬਰਕਰਾਰ ਰਹੇ, ਉਹ ਸੀਟਾਂ ਉਹ ਲੌਕ ਇਨ ਕਰ ਸਕਣ, ਅਤੇ ਜਿਹੜੀਆਂ ਸੀਟਾਂ ਮੇ ਬੀ ਫਲਿੱਪੇਬਲ ਹੈਗੀਆਂ ਨੇ ਉਹ ਤੋਂ ਐਨ ਡੀ ਪੀ ਤੋਂ ਅੱਗੇ ਨਿਕਲਣ ਤਾਂ ਉਹ 46-47 ਦੇ ਨੰਬਰ ਦੇ ਨੇੜੇ ਪਹੁੰਚਦੇ ਨੇ।
ਸੋ ਇਸ ਵੇਲੇ 45 ਸੀਟਾਂ 'ਤੇ ਲੀਡ ਕਰ ਰਹੇ ਨੇ ਬੀ ਸੀ ਕੰਜ਼ਰਵੇਟਿਵ, ਉਹਨਾਂ ਨੂੰ 47 ਚਾਹੀਦੀਆਂ ਨੇ ਘੱਟੋ ਘੱਟ, ਸਪੀਕਰ ਵੀ ਵਿੱਚੋਂ ਕੱਢਣਾ ਵੈਸੇ
ਬਿਲਕੁਲ,
ਪਰ ਪੂਰਾ ਸੂਰਾ ਜਿਹੜਾ ਕਹਿ ਲਓ ਮਿਨੀਮਮ ਜਿਹੜੀ ਮੈਜੋਰਿਟੀ ਆ ਉਹ 47 ਦੀ ਆ, ਅਤੇ ਉਹਦੇ ਵਾਸਤੇ ਹੁਣ ਕਰਨਾ ਕੀ ਪੈਣਾ ਬੀ ਸੀ ਕੰਜ਼ਰਵੇਟਿਵ ਨੂੰ ਕਿ ਇਹਨਾਂ ਨੂੰ ਐਨ ਡੀ ਪੀ ਨਾਲੋਂ 2 ਸੀਟਾਂ ਵੱਧ ਫਲਿੱਪ ਕਰਨੀਆਂ ਪੈਣੀਆਂ।
ਯੈਸ ਕਰੈਕਟ,
ਸੋ ਆਪਾਂ ਸਿਰਫ ਇਹ ਨਹੀਂ ਕਹਿ ਸਕਦੇ ਵੀ ਦੇ ਨੀਡ ਟੂ ਫਲਿੱਪ ਓਨਲੀ 2 ਸੀਟ,
ਹਾਂ ਉਹਦੇ ਨਾਲ ਇਕੱਲੇ 47 ਤੇ ਪਹੁੰਚਦੇ ਨੇ,
ਹਾਂ
ਬੇਅਰ ਮਿਨੀਮਮ ਤੇ
ਉਹਦੇ ਨਾਲ 47 ਤੇ ਪਹੁੰਚਦੇ ਨੇ। ਪਰ ਜੇ ਉਧਰੋਂ ਬੀਸੀ ਐਨ ਡੀ ਪੀ ਵਾਲੇ ਵੀ ਫਲਿੱਪ ਕਰ ਜਾਂਦੇ ਨੇ ਤਾਂ ਫਿਰ ਮਾਈਨਸ ਵੀ ਤਾਂ ਹੋਣਾ,
ਮਾਈਨਸ ਵੀ ਹੋਣਗੇ,
ਸੋ ਦੇ ਨੀਡ ਟੂ ਫਲਿੱਪ 2 ਮੋਰ ਸੀਟ ਦੈਨ ਬੀਸੀ ਐਨ ਡੀ ਪੀ,
ਹਾਂ
ਤੇ 47 ਤੇ ਪਹੁੰਚਣਾ ਪੈਣਾ
ਬਿਲਕੁਲ।
ਤੇ ਬੀਸੀ ਕੰਜ਼ਰਵੇਟਿਵ ਕੋਲ ਸਰਕਾਰ ਬਣਾਉਣ ਦਾ ਹੋਰ ਕੋਈ ਰਾਹ ਸ਼ਾਇਦ ਨਹੀਂ ਹੈ। ਇਹ ਕਹਿਣਾ ਕਿ ਉਹਨਾਂ ਦਾ ਬੀਸੀ ਗ੍ਰੀਨ ਪਾਰਟੀ ਦੇ ਨਾਲ ਕੋਈ ਰਾਜ਼ੀਨਾਮਾ ਹੋ ਜਾਏਗਾ
ਮੁਸ਼ਕਲ ਆ,
ਉਹ ਮੁਸ਼ਕਲ ਆਲਮੋਸਟ ਨਾਮੁਮਕਿਨ ਆ।
ਇਸ ਗੱਲ ਵਿੱਚ
ਪੋਲਿਟਿਕਸ ਦੇ ਵਿੱਚ ਕੋਈ ਨਾਮੁਮਕਿਨ ਕੋਈ ਚੀਜ਼ ਨਹੀਂ ਹੁੰਦੀ, ਆਲਮੋਸਟ ਨਾਮੁਮਕਿਨ ਹੁੰਦੀ ਆ। ਇਹ ਉਹ ਵਾਲੀ ਚੀਜ਼ ਆ ਕਿ ਆਲਮੋਸਟ ਨਾਮੁਮਕਿਨ ਆ, ਚਾਂਸਸ ਬਹੁਤ ਬਹੁਤ ਹੀ ਜ਼ਿਆਦਾ ਘੱਟ ਨੇ ਕਿ
ਗੂੜੇ ਨੀਲੇ ਨਾਲ ਹਰਾ
ਪਾਰਟੀ, ਹਾਂ ਕਿ ਉਹ ਤੁਸੀਂ ਕਿਹਾ ਫਰਕ ਬੜੇ ਨੇ, ਮੈਨੂੰ ਗਾਣਾ ਸ਼ਹਿਰੀ ਮਾਂ ਦਾ ਯਾਦ ਆ ਗਿਆ, ਫਰਕ ਬੜੇ ਨੇ ਤੇਰੇ ਮੇਰੇ ਹਾਲਾਤਾਂ ਦੇ। ਸੋ ਉਹ ਰਾਜ਼ੀਨਾਮਾ ਹੋਣਾ ਨਹੀਂ, ਤੇ ਬੀ ਸੀ ਐਨ ਡੀ ਪੀ ਦੇ ਕੋਲ ਉਹ ਆਸਰਾ ਹੈਗਾ ਕਿ ਜੇ ਉਹ 47 ਤੱਕ ਨਹੀਂ ਵੀ ਪਹੁੰਚਦੇ, 46 ਸੀਟਾਂ ਦੇ ਲੀਡ ਕਰ ਰਹੇ ਨੇ, ਇੱਕ ਸੀਟ ਫਲਿੱਪ ਨਹੀਂ ਵੀ ਹੁੰਦੀ ਤਾਂ ਗ੍ਰੀਨ ਪਾਰਟੀ ਹੈਗੀ ਆ। ਸੋ ਬੀ ਸੀ ਐਨ ਡੀ ਪੀ ਦੇ ਕੋਲ ਉਹ ਸਹਾਰਾ ਹੈ, ਬੀ ਸੀ ਕੰਜ਼ਰਵੇਟਿਵ ਕੋਲ ਹੋਰ ਕੋਈ
ਵਿਕਲਪ ਨਹੀਂ,
ਘੱਟੋ ਘੱਟ 2 ਸੀਟਾਂ ਬੀ ਸੀ ਐਨ ਡੀ ਪੀ ਨਾਲੋਂ ਵੱਧ ਫਲਿੱਪ ਕਰਨੀਆਂ ਪੈਣੀਆਂ।
ਹਾਂ ਸੋ ਦੇਖਦੇ ਹਾਂ ਹੁਣ 26 ਤੋਂ, ਅੱਛਾ ਇਹ ਕੋਈ ਇਹ ਵੀ ਪੱਕਾ ਨਹੀਂ ਹੈ ਵੀ 28 ਤਰੀਕ ਤੱਕ ਹੀ ਨਤੀਜੇ ਆਉਣਗੇ, 26 ਤੋਂ 28 ਦੇ ਵਿੱਚ ਇਹ ਓਵਰ ਦ ਕੋਰਸ ਆਫ ਦ ਵੀਕਐਂਡ ਇਹ ਕਹਾਣੀ ਕਿਸੇ ਵੀ ਮੌਕੇ ਕਲੀਅਰ ਹੋ ਸਕਦੀ ਆ, ਕਿਉਂਕਿ ਜੇ ਮੰਨ ਲਓ ਐਨ ਡੀ ਪੀ ਵਾਲੇ ਪਹਿਲਾਂ ਹੀ ਕੁਝ ਸੀਟਾਂ ਫਲਿੱਪ ਕਰਕੇ ਜੇ ਉਹਨਾਂ ਦੀ ਗਿਣਤੀ 48-49 ਤੇ ਪਹੁੰਚ ਜਾਂਦੀ ਆ ਫਰਜ਼ ਕਰੋ, ਫਿਰ ਇੱਕ ਅੱਧੀ ਸੀਟ ਇੱਧਰ ਉੱਧਰ ਜੇ ਹੋ ਵੀ ਗਈ ਤਾਂ ਉਹਦੇ ਨਾਲ ਇੰਨਾ ਕੋਈ ਫਰਕ ਪੈਣ ਵਾਲਾ ਹੈ ਨਹੀਂ। ਸੋ ਜਿਉਂ ਜਿਉਂ ਇਹ ਵੋਟਾਂ ਦੀ ਗਿਣਤੀ ਹੋਏਗੀ, ਜਿਉਂ ਜਿਉਂ ਇਹ ਸਥਿਤੀ ਕਲੀਅਰ ਹੁੰਦੀ ਜਾਏਗੀ, ਉਹਦੇ ਨਾਲ ਪਤਾ ਲੱਗੀ ਜਾਣਾ ਕਿ ਕਿਹੜੀ ਪਾਰਟੀ ਕਿੱਥੇ ਆ, ਕਿੰਨੇ ਕੁ ਵੋਟਾਂ ਸੀਟਾਂ ਕਿਹਨੂੰ ਆ ਰਹੀਆਂ ਨੇ। ਪਰ ਇਹ ਜਾਂ ਐਨੀਥਿੰਗ ਐਲਸ ਇਸ ਤੋਂ ਬਿਯੋਂਡ ਅਜੇ ਕੁਝ ਵੀ ਕਹਿਣਾ ਉਹ ਕਹਿ ਲਓ ਕਿ ਹਜੇ ਅਗਲੇ ਸਿਰੇ ਦੀ ਹਲੇ ਕਿਆਸਰਾਈ ਹੋਏਗੀ, ਉਹ ਉੱਥੇ ਹਲੇ ਨਹੀਂ ਜਾਂਦੇ ਕਿਉਂਕਿ ਉਹ ਕਿਆਸਰਾਈਆਂ ਲਈ ਫਿਰ ਅਗਲਾ ਜਿਹੜਾ ਹਫ਼ਤਾ ਹੈ ਆਈ ਥਿੰਕ ਉਹ ਜ਼ਿਆਦਾ ਪਰਟੀਨੈਂਟ ਹੋਏਗਾ।
ਆਈ ਥਿੰਕ ਜਿਹੜਾ ਹੁਣ ਨੈਕਸਟ ਚੀਜ਼ ਜਿਹੜਾ ਵੀ ਸ਼ੁੱਡ ਲੁੱਕ ਫੋਰਵਰਡ ਟੂ ਇਜ਼ ਕਿ ਜਿਹੜੀ ਦੁਪਹਿਰੇ 1 ਵਜੇ ਸੋਨੀਆ ਫਰਸਟੋਂ ਨੇ ਪ੍ਰੈਸ ਕਾਨਫਰੰਸ ਕਰਨੀ ਆ ਕਿ ਉਹਦੇ ਵਿੱਚ ਉਹ ਕੋਈ ਸਪਸ਼ਟ ਕਰਦੇ ਨੇ ਕਿ ਅਸੀਂ ਬੀ ਸੀ ਕੰਜ਼ਰਵੇਟਿਵ ਨਾਲ ਨਹੀਂ ਕਰਨਾ ਰਾਜ਼ੀਨਾਮਾ ਕਿ ਬੀ ਸੀ ਐਨ ਡੀ ਪੀ ਨਾਲ ਹੀ ਕਰਾਂਗੇ, ਗੱਲਬਾਤ ਕਰਨੀ ਹੈ, ਕਦੋਂ ਸ਼ੁਰੂ ਕਰਨੀ ਹੈ, ਕਿ ਉਹ ਆਪਣੇ ਪੱਤੇ ਖੋਲਦੇ ਨੇ ਕਿ ਨਹੀਂ। ਸੋ ਉਹ 1 ਵਜੇ ਜਿਹੜੀ ਪ੍ਰੈਸ ਕਾਨਫਰੰਸ ਆ ਸੋਨੀਆ ਫਰਸਟੋਂ ਦੀ, ਆਈ ਥਿੰਕ ਦੈਟਸ ਦ ਨੈਕਸਟ ਥਿੰਗ ਟੂ ਲੁੱਕ ਫੋਰਵਰਡ,
ਦੈਟਸ ਦ ਨੈਕਸਟ ਥਿੰਗ ਟੂ ਲੁੱਕ ਫੋਰਵਰਡ। ਸੋ ਜਿਹੜੇ 2 MLA ਗ੍ਰੀਨ ਪਾਰਟੀ ਨੇ ਐਤਕੀ ਚੁਣ ਕੇ ਭੇਜੇ ਵੀ ਨੇ ਵੈਸਟ ਵੈਨਕੂਵਰ ਸੀ ਟੂ ਸਕਾਈ ਤੋਂ ਅਤੇ ਸਾਨਿਚ ਨੌਰਥ ਆਈਲੈਂਡਸ ਤੋਂ, ਉਹ ਦੋਨੋਂ ਨਵੇਂ ਨੇ ਰੁਕੀ MLAs ਨੇ, ਅਤੇ ਉਹਨਾਂ ਨੇ ਵੀ ਸੋਨੀਆ ਫਰਸਟ ਨੂੰ ਦੀ ਲੀਡਰਸ਼ਿਪ ਦੇ ਵਿੱਚ ਆਪਣਾ ਭਰੋਸਾ ਹੈ ਜਿਹੜਾ ਜਤਾਇਆ ਹੈ। ਬਸ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ,
ਅਤੇ ਤੁਹਾਨੂੰ ਸ਼ਾਮ ਨੂੰ ਸੁਣਦੇ ਹਾਂ ਅਤੇ ਫਿਰ ਕੱਲ੍ਹ ਨੂੰ ਮਿਲਦੇ ਹਾਂ।
ਮਿਹਰਬਾਨੀ ਜੀ, ਸ਼ਾਮ ਵਾਲਾ ਸ਼ੋਅ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ,
7 to 9 PM।
ਅੱਛਾ ਇੱਦਾਂ ਹੁੰਦਾ, ਸ਼ਾਮ ਨੂੰ ਇੱਦਾਂ ਵੀ ਇੰਗਲਿਸ਼ ਹੁੰਦੀ ਹੈ,
ਠੀਕ 8 PM ਵਿੱਚ ਆ ਜਾਂਦਾ ਨਾ ਉਹਦੇ, 7 to 9 ਦੇ ਵਿੱਚ 8 ਹੀ ਆ ਯਾਰ, ਮੈਂ ਕੁਝ
7 to 8 to 9 PM,
7 to 9 PM। ਇਹ ਹੋਰ ਕੀ ਆ, ਕਮਾਲ ਹੱਸਦੇ ਹੋ ਯਾਰ ਤੁਸੀਂ,
7 to 9 PM,
7 to 9 PM, ਹੋਰ ਮੈਂ ਕੀ ਕਹਿ ਰਿਹਾ, ਮੈਂ ਇਹੀ ਕਹਿ ਐਗਜੈਕਟਲੀ ਇਹੀ ਕਹਿ ਰਿਹਾ।
ਥੈਂਕ ਯੂ ਜੀ,
ਵਾਸੂ ਜੀ ਸ਼ਬਦਾਂ ਨੂੰ ਨਹੀਂ ਲਹਿਜੇ ਨੂੰ ਵੀ ਫੜਦੇ ਨੇ ਵਾਸੂ ਜੀ,
ਮੇਰਾ ਤਾਂ ਕੋਈ ਨੀ, ਹੋਰ ਨਾ ਕੋਈ ਫੜ ਲਵੇ ਮੈਨੂੰ ਡਰ ਇਸ ਗੱਲ ਦਾ, ਮੇਰਾ ਤਾਂ ਕੋਈ ਨੀ, ਆਪਣੇ ਘਰ ਵਾਲੀ ਗੱਲ।
ਵਾਸੂ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਹੈਵ ਅ ਨਾਈਸ ਡੇ, ਟੇਕ ਕੇਅਰ।